सुन रहे हो रेडियो चंद परदेसी।
की गल गुरदीप, बड़ा परेशान जा लगता है।
ओ की दसा भाई, ट्रक लेना सी, समझ नहीं आउंदी लोन कित्थों लगे। नाले होर पंगा, गोरियां नूं समझाउणा ही औखा पंजाबी च, ते इक मेरी इनकम भी घट है यार।
ओ ले यार, ए तां कोई गल ही नहीं, तू एरो ट्रक वाले मारे नहीं सुनिया?
ओ ना यार भाई, दस जे कोई हल हो जे तां।
ओ एरो ट्रक वाले टोनी धामी जी अपने पंजाबी भाई है, ते अपनियां दिक्कतां नूं समझदे है, ते इनकम घट वाला भी कोई रौला नहीं। नाले गारंटी शुदा लोन दिंदे ने, ट्रक नवा होए जां पुराना पूरी तसल्ली करा के गड्डी दिंदे है।
जी हाँ, ट्रक खरीदने दे लई आज ही कॉल करो एरो ट्रक सेल्स एलिजाबेथ जर्जी वाले टोनी धामी जी नू
973-432-0363। इन्ना कोल पोर्ट दा प्रोग्राम भी है, नंबर एक बारी फिर नोट कर लो 973-432-0363
973-432-0363।
ਹਾਂਜੀ, ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਬ ਦੇ ਨਾਲ ਕਹਿੰਦੇ ਆ ਅੱਜ ਦਾ ਵਰਜ਼ਨ ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੈਨਲ ਪਰਦੇਸੀ ਤੇ, ਮੈਂ ਸੰਦੀਪ ਕੌਰ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪਿਆਰਾ ਪ੍ਰੋਗਰਾਮ। ਨਾਮ ਹੈ ਜਿਸਦਾ ਰੰਗਲੇ ਬੋਲ, ਔਰ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪਾਲ ਸ਼ਰਮਾ ਜੀ ਨਿਊਯਾਰਕ ਤੋਂ। ਬਹੁਤ ਧੰਨਵਾਦ ਹੈ ਸਾਡੇ ਤਮਾਮ ਉਹਨਾਂ ਸੁਣਨ ਵਾਲਿਆਂ ਦੇ ਜਿਨ੍ਹਾਂ ਨੇ ਸਮੇਂ ਚੋਂ ਸਮਾਂ ਕੱਢ ਕੇ ਇਸ ਵਕਤ ਸਾਡੇ ਨਾਲ ਜੁੜ ਗਏ ਨੇ ਅੱਜ ਇਸ ਪ੍ਰੋਗਰਾਮ ਦਾ ਆਨੰਦ ਮਾਣਨ ਦੇ ਲਈ। ਸੋ ਇਹ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ, ਇੱਕ ਘੰਟੇ ਦੇ ਲਈ ਪੂਰਾ ਲਾਈਵ ਹੁੰਦਾ, ਰਾਤ 10:30 ਤੋਂ ਲੈ ਕੇ 11:30 ਤੱਕ ਭਾਰਤੀ ਸਮੇਂ ਮੁਤਾਬਕ, ਔਰ ਸ਼ਿਕਾਗੋ ਦੇ ਵਿੱਚ ਵੱਜਦੇ ਨੇ ਦੁਪਹਿਰ ਦੇ 12। ਸੋ ਇਸ ਪ੍ਰੋਗਰਾਮ ਦੇ ਨਾਲ ਤੁਸੀਂ ਜੁੜ ਬੈਠਦੇ ਹੋ, ਔਰ ਜਿੰਨੇ ਵੀ ਸਰੋਤੇ ਜੋ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਨੇ, ਉਹ ਸਾਰੇ ਤਕਰੀਬਨ ਜਾਣਦੇ ਨੇ ਕਿ ਅੱਜ ਦੇ ਦਿਨ ਕੀ ਹੁੰਦਾ। ਪਰ ਬਹੁਤੇ ਸਾਡੇ ਇਹੋ ਜਿਹੇ ਸਰੋਤੇ ਵੀ ਹੁੰਦੇ ਨੇ ਜੋ ਹਰ ਦਿਨ ਹਰ ਪਲ ਸਾਡੇ ਨਾਲ ਜੁੜਦੇ ਨੇ, ਕੁਝ ਨਵੇਂ ਸਰੋਤੇ ਹੁੰਦੇ ਨੇ। ਸੋ ਉਹਨਾਂ ਨੂੰ ਦੱਸਣਾ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਕਿਹੜੀ ਚੀਜ਼ ਲੈ ਕੇ ਆਉਂਦੇ ਹੁੰਦੇ ਆ ਸ਼ੁੱਕਰਵਾਰ ਵਾਲੇ ਦਿਨ। ਸੋ ਅੱਜ ਦੇ ਦਿਨ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਪੰਜਾਬੀ ਬੋਲੀ ਦੇ ਭੁੱਲੇ ਵਿਸਰੇ ਸ਼ਬਦਾਂ ਦੇ ਨਾਲ, ਚਾਹੇ ਉਹ ਮਾਝਾ, ਮਾਲਵਾ, ਦੁਆਬਾ। ਸੋ ਪੰਜਾਬ ਦੇ ਕਿਸੇ ਵੀ ਖੇਤਰ, ਕਿਸੇ ਵੀ ਇਲਾਕੇ ਦੇ ਨਾਲ ਸੰਬੰਧਿਤ ਹੋਣ, ਚਾਹੇ ਉਹ ਖਾਣ ਪੀਣ ਦੀਆਂ ਚੀਜ਼ਾਂ ਨੇ, ਰਹਿਣ ਸਹਿਣ ਦਾ, ਜਾਂ ਸਾਡੇ ਕੰਮ ਧੰਦੇ, ਕੋਈ ਵੀ ਇਹੋ ਜਿਹੀ ਚੀਜ਼ ਜੋ ਸਾਡੇ ਵਿਰਸੇ ਦੇ ਨਾਲ ਜੁੜੀ ਹੋਈ ਹੈ। ਸੋ ਏਦਾਂ ਦੀ ਜਿਹੜੀ ਬੋਲੀ ਦੇ ਅਸੀਂ ਕਹਿ ਲਈਏ ਏਦਾਂ ਦੀ ਬੋਲੀ ਸਾਡੀ ਪੰਜਾਬੀ ਬੋਲੀ, ਔਰ ਬੜੀ ਮਿੱਠੀ ਬੋਲੀ ਹੈ, ਉਹਦੇ ਵਿੱਚੋਂ ਕੁਝ ਇਹੋ ਜਿਹੇ ਲਫ਼ਜ਼ ਅਸੀਂ ਚੁਣ ਲੈਂਦੇ ਹਾਂ ਜਿਨ੍ਹਾਂ ਦੇ ਜਵਾਬ ਤੁਸੀਂ ਲੈ ਕੇ ਪਹੁੰਚਣੇ ਹੁੰਦੇ ਨੇ, ਸਵਾਲ ਅਸੀਂ ਕਰਦੇ ਹਾਂ। ਹਾਂਜੀ, ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ, ਔਰ ਕਾਲ ਕਰ ਸਕਦੇ ਹੋ ਸਾਡੇ ਇਨਰ ਸਟੂਡੀਓ ਨੰਬਰ ਸੇ 94-637-33-309-4-637-333-09 ਭਾਰਤ ਦਾ ਸਟੂਡੀਓ ਨੰਬਰ, ਔਰ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਸੇ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 8170-0136 ਤੇ। ਯੂਨਾਈਟਿਡ ਕਿੰਗਡਮ ਤੋਂ 0202-3781-4145 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੀ ਹਾਂ, ਅਗਰ ਤੁਸੀਂ ਸੁਨੇਹੀਆਂ ਦੀ ਸਾਂਝ ਪਾਉਣੀ ਹੈ ਤਾਂ ਫਿਰ ਫੇਸਬੁੱਕ ਪੇਜ ਹੈ RJ ਸੰਦੀਪ ਕੌਰ ਦੇ ਨਾਮ ਨਾਲ, ਉੱਥੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਆਪਣਾ ਮੈਸੇਜ, ਆਪਣੀ ਜਗ੍ਹਾ ਦਾ ਨਾਮ ਔਰ ਬਿਲਕੁਲ ਜੀ ਆਪਣਾ ਨਾਮ ਲਿਖ ਕੇ ਸਾਡੇ ਤੱਕ ਪਹੁੰਚਾ ਦੇਣਾ। ਤੇ ਫਿਲਹਾਲ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦਾ ਪਹਿਲਾ ਸਵਾਲ ਤੁਹਾਡੇ ਸਾਰਿਆਂ ਦੇ ਲਈ ਕੀ ਹੋਏਗਾ, ਧਿਆਨ ਦੇ ਨਾਲ ਸੁਣਨਾ ਤੇ ਉਹਦਾ ਜਵਾਬ ਫਿਰ ਤੁਸੀਂ ਲੈ ਕੇ ਪਹੁੰਚਣਾ ਜੀ। ਸੋ ਪਹਿਲਾ ਸਵਾਲ ਇਹ ਕਿ ਦੋਸਤੋ, ਤੁਹਾਨੂੰ ਪਤਾ ਕਿ ਅੱਜ ਕੱਲ ਦਾ ਜਿਹੜਾ ਸਮਾਂ ਚੱਲ ਰਿਹਾ, ਗਰਮੀ ਦਾ ਜਿਹੜਾ ਸੀਜ਼ਨ ਹੈ ਬਿਲਕੁਲ ਜੀ ਭਾਰਤ ਦੇ ਵਿੱਚ, ਔਰ ਜੇਠ ਹਾੜ ਦੀਆਂ ਜਿਹੜੀਆਂ ਧੁੱਪਾਂ ਹੁੰਦੀਆਂ ਨੇ ਨਾ, ਬੜਾ ਪਿੰਡਾ ਸਾੜਦੀ ਗਰਮੀ ਜਿਹੜੀ ਆ ਉਹ ਹੁੰਦੀ ਹੈ। ਜਦੋਂ ਵੀ ਕਦੇ ਪਹਿਲਾਂ ਦੇ ਵੇਲਿਆਂ ਦੇ ਵਿੱਚ ਬਿਜਲਈ ਯੰਤਰ ਜਿਹੜੇ ਨੇ ਉਹ ਬੰਦ ਹੋ ਜਾਂਦੇ ਹੁੰਦੇ ਸੀਗੇ ਨਾ, ਤਾਂ ਉਸ ਵੇਲੇ ਇੱਕ ਚੀਜ਼ ਹੁੰਦੀ ਸੀ ਜਿਹੜੀ ਬੜੀ ਚੇਤੇ ਆਉਂਦੇ ਹੁੰਦੇ ਸੀਗੇ, ਗਰਮੀ ਨੂੰ ਦੂਰ ਪਜਾਉਂਦੇ ਹੁੰਦੇ ਸੀਗੇ, ਉਹ ਕਿਹੜੀ ਚੀਜ਼ ਆ ਉਹ ਤੁਸੀਂ ਦੱਸਣਾ। ਔਰ ਦੂਜਾ ਸਵਾਲ ਜਿਹੜਾ ਹੈਗਾ ਜੀ ਕਿ ਸਰਪੋਸ ਕਿਹਨੂੰ ਕਹਿੰਦੇ ਨੇ, ਸਰਪੋਸ ਕਿਹਨੂੰ ਕਿਹਾ ਜਾਂਦਾ ਹੈ, ਇਹ ਤੁਸੀਂ ਦੱਸ ਸਕਦੇ ਹੋ ਜੀ, ਇੰਤਜ਼ਾਰ ਕਰਾਂਗੇ। ਤੇ ਕਿਸ ਕੰਮ ਇਹ ਆਉਂਦਾ ਜੀ ਸਰਪੋਸ। ਤੇ ਤੀਜਾ ਜਿਹੜਾ ਸਵਾਲ ਹੈ ਦੋਸਤੋ ਉਹ ਇਹ ਹੈ ਕਿ ਇੱਕ ਬੋਲੀ ਕਹਿ ਲਓ, ਇੱਕ ਗੀਤ ਕਹਿ ਲਓ, ਗੀਤ ਦੇ ਕੁਝ ਸਤਰਾਂ ਨੇ ਕਿ ਤੂੰ ਮੈਨੂੰ ਸ਼ੀਸ਼ਿਆਂ ਤੋਂ ਵੱਧ ਸਾਫ਼ ਲੱਗਦੀ, ਤੂੰ ਮੈਨੂੰ ਸ਼ੀਸ਼ਿਆਂ ਤੋਂ ਵੱਧ ਸਾਫ਼ ਲੱਗਦੀ, ਦੇਖੀ ਨਾ ਯਕੀਨ ਕਰੀ ਗੰਧਲਾ, ਧੀਏ ਤੇਰੀ ਅੱਖ ਵਿੱਚ ਦੇਖ ਕੇ ਬਾਪੂ ਤੇਰਾ ਬੰਨਦਾ ਏ ਸ਼ਮਲਾ। ਸੋ ਇਹਦੇ ਵਿੱਚ ਸ਼ਮਲਾ ਜਿਹੜਾ ਸ਼ਬਦ ਆਇਆ ਉਹਦੇ ਤੋਂ ਕੀ ਭਾਵ ਹੈ, ਇਹ ਤੁਸੀਂ ਦੱਸ ਸਕਦੇ ਹੋ ਜੀ। ਉਡੀਕ ਅਸੀਂ ਕਰ ਰਹੇ ਹਾਂ ਇਸ ਵਕਤ ਬਿਲਕੁਲ ਜੀ ਤੁਹਾਡੇ ਸਭ ਦੀਆਂ ਕੌਜ਼ ਦੀ, ਤੁਹਾਡੇ ਸਭ ਦੇ ਸੁਨੇਹਿਆਂ ਦੇ। ਦੇਖਦੇ ਹਾਂ ਕੌਣ ਲੈ ਕੇ ਪਹੁੰਚਦਾ ਜੀ ਇਹਨਾਂ ਦੇ ਜਵਾਬ।
ਸਦਾ ਨਾ ਪੈਣਾ ਰਲ ਕੇ, ਜੋ ਪਾਣੀ ਅੱਜ ਪੱਤਣਾ ਲੰਘ ਗਿਆ, ਉਹਨੇ ਫੇਰ ਨੀ ਆਉਣਾ ਪਲ ਕੇ,
singing. ਸਤਿ ਸ਼੍ਰੀ ਅਕਾਲ।
ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੇ ਮਾਪੇ। ਸੋ ਬਿਲਕੁਲ ਜੀ, ਇਹ ਸੱਚੀ ਗੱਲ ਹੈ। ਤੇ ਦੂਜੇ ਪਾਸੇ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਵਿਰਸੇ ਵਾਲੇ ਸਵਾਲ ਜਵਾਬ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਤੁਸੀਂ ਪਹਿਚਾਨਣਾ ਹੈ। ਤੇ ਸਵਾਲ ਦੱਸਣ ਤੋਂ ਪਹਿਲਾਂ ਕਿ ਮੈਂ ਇੱਕ ਵਾਰੀ ਰਿਪੀਟ ਕਰਾਂ, ਮੈਂ ਵੇਖ ਰਹੀ ਸੀ ਸਾਡੀ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਆ ਜਾਓ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜੀ ਸਵਾਗਤ ਪ੍ਰੋਗਰਾਮ ਚ।
ਸਰੋਤੇ ਵੀ ਮੈਂ ਕਹਿੰਦਾ ਜਿੰਨੇ ਵੀ ਆਪਣੇ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਨਾਲ ਜੁੜੇ ਆ ਤੇ ਬਹੁਤ ਵਧੀਆ ਲੱਗਦਾ ਸਾਰੇ। ਚਲੋ ਆਪੋ ਆਪਣੇ ਵਿਚਾਰ ਪੇਸ਼ ਕਰਦੇ ਆ, ਜਿੱਦਾਂ ਵੀ ਆ ਬਹੁਤ ਇੰਜੋਇਮੈਂਟ ਹੁੰਦੀ ਹੈ। ਠੀਕ ਹੈ ਜੀ। ਤੇ ਬਾਕੀ ਆ ਜਿਹੜਾ ਤੁਸੀਂ ਹੁਣ ਪੁੱਛਿਆ ਸੀਗਾ, ਤਿੰਨ ਕੁਐਸਚਨ ਪੁੱਛੇ ਸੀਗੇ ਤੇ ਦੋਵਾਂ ਦੇ ਮੈਂ ਜਵਾਬ ਦੇ ਰਿਹਾ। ਠੀਕ ਹੈ ਜੀ।
ਤੇ
ਇੱਕ ਪਹਿਲਾ ਇੱਕ ਪਹਿਲਾ ਸਵਾਲ ਪੁੱਛਿਆ ਸੀਗਾ ਤੇ ਉਹਦਾ ਪੱਖਾ ਉਹਦਾ, ਠੀਕ ਹੈ ਜੀ, ਪੱਖਾ ਜਿਹੜਾ ਗਰਮੀਆਂ ਦੇ ਉਹ ਪੱਖੀ ਜਾਂ ਪੱਖਾ ਕਹਿ ਲਓ ਤੇ ਉਹ ਜਿਹੜੇ ਦਾ ਖੁਦ ਉਹ ਆਪਸੀ ਫੜ ਕੇ ਉਹਦਾ ਝੱਲ ਮਾਰਦੇ ਹੁੰਦੇ ਸੀ।
ਠੀਕ ਹੈ।
ਤੇ ਇੱਕ ਇੱਕ ਸ਼ਮਲਾ ਜਿਹੜਾ ਤੇ ਜਿਹੜੀ ਤੋਲੇ ਵਾਲੀ ਪੱਗ ਹੁੰਦੀ ਹੈ, ਤੋਲਾ ਛੱਡਿਆ ਆਉਂਦਾ ਪਿੱਛੇ ਤੇ ਲੜ ਜਿਹਾ ਛੱਡਿਆ ਆਉਂਦਾ ਤੇ ਉੱਪਰ ਤਾਂ ਉਹ ਕਲਗੀ ਜਿਹਾ ਉਹ ਹੁੰਦਾ ਤੇ ਉਹਨੂੰ ਮਤਲਬ ਕਹਿੰਦੇ ਸ਼ਮਲਾ।
ਠੀਕ ਹੈ। ਠੀਕ ਹੈ ਜੀ, ਨੋਟ ਅਸੀਂ ਕਰ ਲਏ ਤੁਹਾਡੇ ਜਵਾਬ ਉੱਤੇ ਜੀ, ਬਹੁਤ ਸ਼ੁਕਰੀਆ। ਦੋ ਸਵਾਲਾਂ ਦੇ ਜਵਾਬ ਜਿਹੜੇ ਨੇ ਸਾਨੂੰ ਦਿੱਤੇ ਨੇ। ਹਾਂਜੀ, ਕੋਈ ਸਵਾਲ ਤੁਹਾਡੇ ਵੱਲੋਂ ਵੀ?
ਮੇਰੇ ਵੱਲੋਂ ਚਾਰ ਸਵਾਲ ਆ। ਇੱਕ ਨੰਬਰ ਇੱਕ ਜਾਰਕੇ ਨੂੰ ਕਹਿੰਦੇ ਆ, ਠੀਕ ਆ, ਨੰਬਰ ਦੋ ਜੋਰੂ, ਨੰਬਰ ਤਿੰਨ ਸਾਇਕੀ, ਨੰਬਰ ਚਾਰ ਸਕੂਨ। ਚਾਰ ਆ ਮੇਰੇ ਵੱਲੋਂ। ਠੀਕ ਹੈ ਜੀ। ਦੁਬਾਰਾ ਰਿਪੀਟ ਕਰਾ।
ਹਾਂਜੀ, ਤੁਸੀਂ ਇੱਕ ਵਾਰ ਫਿਰ ਰਿਪੀਟ।
ਨਗਰ ਰਿਪੀਟ ਮੇਰਾ ਪਹਿਲਾ ਸਵਾਲ ਆ, ਜਾਣ ਕੇ ਨੂੰ ਕਹਿੰਦੇ ਆ, ਨੰਬਰ ਦੋ ਤੇ ਆ ਗਿਆ ਜੋਰੂ, ਨੰਬਰ ਤਿੰਨ ਸਕੂਨ, ਨੰਬਰ ਚਾਰ ਸਾਇਕੀ। ਇਹ ਚਾਰ ਆ ਮੇਰੇ ਵੱਲੋਂ ਸਵਾਲ।
ਸਵਾਲ ਜੀ, ਤੁਸੀਂ ਮੈਸੇਜ ਲਿਖ ਕੇ ਤੇ ਨਾਲ ਇਹਨਾਂ ਦੇ ਜਵਾਬ ਵੀ ਲਿਖ ਕੇ ਸਾਨੂੰ ਭੇਜ ਦਿਓ, ਮੈਸੇਜ ਵੀ ਕਰਦੇ ਜੀ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ, ਅਗਰ ਬਿਲਕੁਲ ਤੁਸੀਂ ਜਵਾਬ ਦੇਣਾ ਚਾਹੋ ਤਾਂ ਦੇ ਸਕਦੇ ਹੋ, ਦੱਸ ਸਕਦੇ ਹੋ ਕੀ ਹੋ ਸਕਦਾ। ਸੋ ਮੇਰੇ ਕੋਲ ਇੱਥੇ ਪਹਿਲੇ ਸਵਾਲ ਦਾ ਜਵਾਬ ਬਿਲਕੁਲ ਜੀ ਸਹੀ ਸਹੀ ਜਿਹੜਾ ਜਵਾਬ ਹੈ ਉਹ ਸਾਡੇ ਕੋਲ ਆ ਚੁੱਕਿਆ ਹੈ। ਔਰ ਮੈਂ ਦੇਖ ਰਹੀ ਸੀ ਮੈਸੇਜ ਦੇ ਵਿੱਚ ਨਾ ਸਾਡੇ ਕੋਲ ਜਿਨ੍ਹਾਂ ਨੇ ਜਵਾਬ ਦਿੱਤਾ ਹੈ, ਰਾਜ ਸਿੰਘ ਜੀ ਜੋ ਕਿ ਅਮੈਰੀਕਾ ਤੋਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਹਾਲ ਚਾਲ ਪੁੱਛਦੇ ਨੇ ਜੀ, ਮੈਂ ਠੀਕ ਹਾਂ, ਮੈਨੂੰ ਆਸ ਹੈ ਕਿ ਤੁਸੀਂ ਵੀ ਵਧੀਆ ਹੋਵੋਗੇ। ਪਹਿਲੇ ਸਵਾਲ ਦਾ ਜਵਾਬ ਕਹਿੰਦੇ ਜੀ ਪੱਕੀ ਹੈ, ਪੱਕੀ ਗੱਲ ਹੈ ਜੀ। ਜੀ ਹਾਂ ਬਿਲਕੁਲ, ਜੇਠ ਹਾੜ ਦੀ ਗਰਮੀ ਔਰ ਪਹਿਲਾਂ ਦੇ ਵੇਲਿਆਂ ਦੇ ਵਿੱਚ ਇਹ ਸਿਰਫ ਪੱਕੀ ਹੁੰਦੀ ਸੀਗੀ, ਜੋ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਗਰਮੀਆਂ ਦੇ ਦਿਨਾਂ ਦੇ ਵਿੱਚ ਤਾਂ ਪੱਖੀ ਤੋਂ ਬਿਨਾਂ ਸਰਦਾ ਨਹੀਂ ਹੁੰਦਾ ਸੀਗਾ। ਪਹਿਲਾਂ ਏਦਾਂ ਹੁੰਦਾ ਸੀਗਾ ਕਿ ਅੱਤ ਦੀ ਗਰਮੀ ਜਦੋਂ ਪੈਂਦੀ ਹੁੰਦੀ ਸੀ, ਲੋਕ ਰੁੱਖਾਂ ਦੀ ਛਾਵੇਂ ਜਿਹੜੇ ਨਾ ਉਹ ਬਹਿ ਜਾਂਦੇ ਹੁੰਦੇ ਸੀਗੇ, ਤੇ ਫਿਰ ਘੁੰਗਰੂਆਂ ਵਾਲੀ ਪੱਖੀ ਉਹਨੂੰ ਝੱਲ ਮਾਰ ਮਾਰ ਕੇ ਜਿਹੜੀ ਹਵਾ ਲੈਣੀ, ਠੰਡੀ ਠਾਰ ਜੀ, ਉਹਦੇ ਨਾਲ ਵੀ ਠੰਡੀ ਠੰਡੀ ਹਵਾ ਆਉਣੀ। ਤੇ ਕਦੇ ਕਦੇ ਏਦਾਂ ਵੀ ਹੋ ਜਾਂਦਾ ਸੀ ਕਿ ਹੱਥ ਜਿਹੜਾ ਉਹ ਝੱਲਦੇ ਝੱਲਦੇ ਥੱਕ ਵੀ ਜਾਂਦਾ ਹੁੰਦਾ ਸੀ, ਇੱਥੋਂ ਤੱਕ ਕਿ ਰਾਤ ਨੂੰ ਜਦੋਂ ਰਾਤਾਂ ਨੂੰ ਗਰਮੀਆਂ ਦੇ ਵਿੱਚ ਕੱਟ ਲੱਗਦੇ ਹੁੰਦੇ ਸੀ ਬਿਜਲੀ ਵਾਲੇ, ਤੇ ਉਸ ਵਕਤ ਦੇ ਵਿੱਚ ਵੀ ਤੁਸੀਂ ਵੇਖੋ ਕਿ ਰਾਤ ਸੌਂਦੇ ਸੌਂਦੇ ਵੀ ਨਾ ਪੱਖੀਆਂ ਦੀ ਝੱਲ ਜਿਹੜੀ ਉਹ ਮਾਰਦੇ ਮਾਰਦੇ ਕਦੋਂ ਨੀਂਦ ਆ ਜਾਂਦੇ ਹੁੰਦੇ ਸੀ ਪਤਾ ਨੀ ਲੱਗਦਾ ਸੀ, ਤੇ ਆਪੇ ਪੱਖੀ ਥੱਲੇ ਨੂੰ ਡਿੱਗ ਜਾਂਦੀ ਸੀ, ਪਰ ਫਿਰ ਤੋਂ ਜਦੋਂ ਜਾਗ ਆਉਂਦੀ ਸੀ ਫਿਰ ਤੋਂ ਚੱਲਣੀ ਸ਼ੁਰੂ ਕਰ ਦੇਣੀ, ਕਿਉਂਕਿ ਗਰਮੀ ਔਰ ਗਰਮੀ ਦੇ ਨਾਲ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਸੀ। ਖੈਰ, ਇੱਕ ਏਦਾਂ ਦਾ ਹੀ ਬੜਾ ਖੂਬਸੂਰਤ ਗੀਤ ਹੈ ਪ੍ਰਕਾਸ਼ ਕੌਰ ਉਹਨਾਂ ਦੀ ਆਵਾਜ਼ 'ਚ, ਆਓ ਸੁਣਦੇ ਹਾਂ ਜੀ।
ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਕੀਤਾ ਮੁੜ ਕੇ ਪਾਣੀ ਪਾਣੀ ਭਿੱਜ ਗਿਆ ਜਪਾਨੀ, ਨਿਕਲੇ ਗਰਮੀ ਨਾਲ ਜਵਾਨੀ ਮੱਖਣਾ ਨਾਲ ਜੋ ਪਾਲੀ ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ ਹੱਥ ਜਿਉਂ ਘਿਓ ਦੀ ਚੂਰੀ ਫੂਕ ਪਰਾਏ ਪੱਖਾਂ ਖਜੂਰੀ ਤਲੀਆਂ ਦੀ ਜੜ ਕਾਲੀ ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ ਰੂਪ ਮੇਰੇ ਪਿੰਡ ਦਿਆ ਲੰਬੜ ਤਾਰਾ ਮਨ ਲਾਇਆ ਖਾ ਨਾਲਾ ਲਾਰਾ ਕਹਿੰਦੀ ਉਹ ਖੀਰ ਸਿਆਲੀ ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ ਸ਼ਹਿਰ ਦੀਆਂ ਸਭ ਮੁਟਿਆਰਾ ਚੱਲਣ ਪੱਖੀਆਂ ਪਿੰਡ ਦੀਆਂ ਨਾਰਾਂ ਆਈ ਨਾ ਬਿਜਲੀ ਹਾਲੀ ਵੇਲੇ ਦੇ ਮੈਨੂੰ ਮਖਮਲ ਦੀ
ਪੱਖੀ ਘੁੰਗਰੂਆਂ ਵਾਲੀ ਜੀ ਹਾਂ ਸੋ ਬਿਲਕੁਲ ਜੀ ਘੁੰਗਰੂਆਂ ਵਾਲੀ ਪੱਖੀ ਦਾ ਰਿਵਾਜ ਹੀ ਬੜਾ ਸੀ ਔਰ ਤਰ੍ਹਾਂ ਤਰ੍ਹਾਂ ਦੀਆਂ ਪੱਖੀਆਂ ਬਣਾਉਣੀਆਂ ਕੁੜੀਆਂ ਆਪ ਹੀ ਬਣਾ ਲੈਂਦੀਆਂ ਹੁੰਦੀਆਂ ਸੀਗੀਆਂ ਪੱਖੀਆਂ ਘਰਾਂ ਦੇ ਵਿੱਚ ਝਾਲਰ ਲਾਉਂਦੀਆਂ ਹੁੰਦੀਆਂ ਸੀਗੀਆਂ ਬੜੀਆਂ ਸੋਹਣੀ ਸੋ ਮੇਰੇ ਖਿਆਲ ਨਾਲ ਅਗਲੇ ਕਾਲਰ ਸਾਡੇ ਨਾਲ ਨੇ ਜੀ ਗੱਲ ਕਰਦੇ ਆ ਸਵਾਗਤ ਪ੍ਰੋਗਰਾਮ ਚ
ਹੈਲੋ ਬੇਟੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਮੈਂ ਇੱਕ ਦਿਨ ਗਾਣਾ ਸੁਣਿਆ ਨੀ ਸੀ ਪੱਖੀ ਲਹਿਰੇ ਚ ਘੁੰਗਰੂਆਂ ਵਾਲੀ ਤੇ ਪੱਖੀਆਂ ਅਸੀਂ ਬਾਅਦ ਚ ਬਣਾ ਕੇ ਲਈਆਂ ਸਾਨੂੰ ਘੁੰਗਰੂਆਂ ਲਾ ਕੇ ਕਢਾਈ ਕਰਕੇ ਝਾਲਣਾ ਲਾ ਕੇ ਚਨੀਲ ਦੀਆਂ ਲਾਲ ਪੱਖੀਆਂ ਚਾਰ ਮੈਂ ਬਣਾ ਕੇ ਲਿਆਈ ਸਾ ਦਾਜ ਚ ਤੇ ਉਹਦਾ ਰਿਵਾਜ ਸੀ ਨਾ ਪੱਖੀਆਂ ਬਣਾਉਣੀਆਂ ਬੜਾ ਕੁਛ ਬਣਾ ਬਣਾ ਕੇ ਲਿਆਈਆਂ ਸਾ ਦਾਜਾਂ ਚ ਹੁਣ ਤਾਂ ਕੁੜੀਆਂ ਨੂੰ ਫਿਕਰ ਨੀ ਹੁੰਦਾ ਸਾਨੂੰ ਉਹਦੇ ਫਿਕਰ ਚੱਲ ਜਾਂਦੇ ਵੀ ਸਾਡੇ ਵਿਆਹ ਆਉਣੇ ਨੇ ਅਸੀਂ ਕੀ ਬਣਾਉਣਾ ਹੁਣ
ਸ਼ਿੰਗਾਰ ਹੋਇਆ ਕਰਦੀ ਸੀ ਪਰ ਹੁਣ ਬਿਜਲੀ ਯੰਤਰ ਇੰਨੇ ਆ ਗਏ ਨੇ ਪੱਖੇ ਕੂਲਰ ਏਸੀ ਸਾਡੇ ਬਜ਼ੁਰਗਾਂ ਦੀ ਪੱਖੀ ਹੈ ਹੁਣ ਕਿਤੇ ਨਾ ਕਿਤੇ ਖੂੰਜੇ ਲਾ ਦਿੱਤੀ ਗਈ ਹੈ ਸੋ ਹੁਣ ਲੋੜ ਨੀ ਪੈਂਦੀ
ਸਾਡੇ ਪਿੰਡ ਮੈਂ ਕਿਸੇ ਘਰ ਗਈ ਬੇਟੇ ਤੇ ਲਾਈਟ ਕੋਈ ਨੀ ਸੀ ਆਵਣ ਆਪਣੀ ਸੰਦੀਪ ਕਿਸੇ ਦੇ ਘਰ ਮੈਂ ਗਈ ਤੇ ਲਾਈਟ ਕੋਈ ਨੀ ਸੀ ਤੇ ਪਰ ਕਈ ਪੱਖੀ ਚੱਲੀ ਆਵੇ ਮੰਜੇ ਤੇ ਪਈ ਮੈਨੂੰ ਇੰਨੀ ਚੰਗੀ ਲੱਗੀ ਬਹੁਤ ਮੈਂ ਕਿੱਡੀ ਚੰਗੀ ਗੱਲ ਏ ਜੇ ਲਾਈਟ ਨੀ ਆਈ ਪੱਖਾ ਚੱਲੀ ਜਾ ਪੱਖੀ ਬੜੀ ਸੋਹਣੀ ਲਾਲ ਜੀ ਬਣੀ ਘੁੰਗਰਵਾਂਜੇ ਵਾਲੀ ਹੁੰਦੀ ਨੂੰ ਲਿਆਈ ਹੋਣੀ ਉਹ ਅਸੀਂ ਚੱਲੀ ਆ ਤੇ ਮੰਜੇ ਤੇ ਪਈ ਆਰਾਮ ਨਾਲ ਮੈਂ ਕਿਹਾ ਚੱਲ ਵਧੀਆ ਗੱਲ ਏ ਇਹ ਤਾਂ ਆਰਟੀਫਿਸ਼ਲ ਬਿਜਲੀ ਆ ਗਈ ਬਿਲਕੁਲ ਬਿਲਕੁਲ ਮੈਂ ਦੋ ਤਿੰਨ ਮੇਰੇ ਕਣਕ ਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨੀ ਬਹਿੰਦੀ ਓਕੇ ਚੇਤਾ ਰੱਖ ਲਈ ਇੱਕ ਮੈਂ ਕਹਾਂਗੀ ਪਿੱਛੋਂ ਸਾਈਡ ਤੋਂ ਲੈ ਕੇ ਗਲੇ ਨੂੰ ਮਗਰੋਂ ਇੱਕ ਡੰਡੀ ਗੋਲ ਗੋਲ ਬਣੀਆਂ ਹੁੰਦੀਆਂ ਨੇ ਜਿਹੜੀਆਂ ਗਲ ਚ ਸਪੋਰਟ ਦਿੰਦੀਆਂ ਨੇ ਪਿੱਛੋਂ ਥੋੜਾ ਜਿਹਾ ਘੁੰਡ ਤਰ੍ਹਾਂ ਮੋੜੀਆਂ ਨੇ ਕੁੰਡੀ ਜੀ ਬਣਾ ਕੇ ਤੇ ਅਗਲੇ ਪਾਸੋਂ ਵਿਚਕਾਰੋਂ ਬੜਾ ਮੋਟਾ ਜਿਹਾ ਸਾਈਜ਼ ਬਣਾ ਕੇ ਨਾ ਬੜਾ ਡਿਜ਼ਾਇਨ ਸੋਹਣਾ ਬਣਿਆ ਹੁੰਦਾ ਹੈ ਉਹ ਜੇਵਰ ਨੂੰ ਕੀ ਕਹਿਣਗੇ ਤੇ ਝੁੰਬਰ ਨੂੰ ਕੀ ਕਹਿਣਗੇ ਤੇ ਬੁੰਦਿਆਂ ਨੂੰ ਕੀ ਕਹਿਣਗੇ ਬੁੰਦੇ ਇਹ ਤਿੰਨੇ ਜੇਵਰ ਹੀ ਨੇ ਝੁੰਬਰ ਬੁੰਦੇ ਤੇ ਜਿਹੜਾ ਗਲ ਚ ਪਾਉਣ ਵਾਲਾ ਮੈਂ ਸਮਝਾਇਆ ਹੂੰ ਤਿੰਨੇ
ਜੇਵਰ
ਹੀ
ਨੇ ਜੇਵਰਾਂ ਦੀ ਤੁਸੀਂ ਗੱਲ ਕੀਤੀ ਹੈ, ਗਹਿਣਿਆਂ ਦੀ ਗੱਲ ਕੀਤੀ ਹੈ. ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ. ਸੋ ਗਿੱਲ ਆਂਟੀ ਜੀ ਜੁੜੇ ਤੇ ਉਹਨਾਂ ਨੇ ਸਾਨੂੰ ਅੱਜ ਵੀ ਬਿਲਕੁਲ ਹਮੇਸ਼ਾ ਦੀ ਤਰ੍ਹਾਂ ਦੱਸੇ ਨੇ ਬੜੇ ਵਧੀਆ ਵਧੀਆ ਸਵਾਲ. ਤੇ ਵੇਖਣ ਵਾਲੀ ਗੱਲ ਇਹ ਹੈ ਕਿ ਆਖਿਰ ਇਹਨਾਂ ਨੂੰ ਪੁੱਛਦਾ ਕੌਣ ਹੈ, ਕੌਣ ਦੱਸ ਪਾਉਂਦਾ ਹੈ ਕਿ ਬਿਲਕੁਲ ਜੀ ਇਹਨਾਂ ਦਾ ਜ਼ਿਕਰ ਜਿਹੜਾ ਹੈ ਅਗਰ ਕਦੇ ਤੁਸੀਂ ਸੁਣਿਆ ਹੋਵੇ ਤੇ ਤੁਸੀਂ ਦੱਸ ਸਕਦੇ ਹੋ. ਇੱਕ ਬੋਲ ਨੇ ਕਿਸੇ ਗੀਤ ਦੇ, ਕਹਿੰਦੇ ਕੜੀਆਂ ਗਿਣਦੇ ਦਿਨ ਗਿਆ ਤੇ ਤਾਰੇ ਗਿਣਦਿਆਂ ਰਾਤ, ਕੜੀਆਂ ਗਿਣਦੇ ਦਿਨ ਗਿਆ ਤੇ ਤਾਰੇ ਗਿਣਦਿਆਂ ਰਾਤ. ਜਰਾ ਦੱਸੋ ਖਾ ਇਹ ਕੜੀਆਂ ਕੀ ਨੇ? ਸੋ ਕੀ ਨੇ ਜੀ ਇਹ ਕੜੀਆਂ, ਕੜੀਆਂ ਕਿਹਨੂੰ ਕਿਹਾ ਜਾਂਦਾ? ਇਹਦੇ ਬਾਰੇ ਅਗਰ ਤੁਹਾਨੂੰ ਪਤਾ ਹੋਵੇ ਤੇ ਜ਼ਰੂਰ ਸਾਡੇ ਨਾਲ ਸਾਂਝ ਪਾਉਣਾ. ਦੱਸ ਕੇ ਜੀ ਮੈਂ ਉਡੀਕ ਕਰ ਰਹੀ ਹਾਂ ਤੁਹਾਡੇ ਜਵਾਬਾਂ ਦੀ. ਤੇ ਇੱਥੇ ਹਲੇ ਤੱਕ ਸਾਡੇ ਕੋਲ ਜਿਹੜਾ ਜਵਾਬ ਹੈ ਉਹ ਸਰਪੋਸ ਦਾ ਨਹੀਂ ਆਇਆ. ਸਰਪੋਸ ਦਾ ਮਤਲਬ ਪੁੱਛਿਆ ਸੀਗਾ ਕਿ ਸਰਪੋਸ ਕਿਹਨੂੰ ਕਿਹਾ ਜਾਂਦਾ ਹੈ, ਅਗਰ ਤੁਹਾਨੂੰ ਪਤਾ ਹੋਵੇ ਤੇ ਜ਼ਰੂਰ ਸਾਨੂੰ ਦੱਸਣਾ. ਤੇ ਨਾਲ ਹੀ ਜੀ ਇੱਕ ਸਵਾਲ ਹੋਰ ਹੈ ਤੁਹਾਡੇ ਸਾਰਿਆਂ ਦੇ ਲਈ. ਇੱਕ ਗੀਤ ਹੈ ਜੀ ਕਿ ਮੇਰਾ ਭਿੱਜਿਆ ਵਰੀ ਦਾ ਲਹਿੰਗਾ. ਸੋ ਇਹਦੇ ਚ ਵਰੀ ਸ਼ਬਦ ਜਿਹੜਾ ਆਇਆ ਹੈ ਇਹ ਕੀ ਹੈ? ਸੋ ਇਹਦੇ ਬਾਬਤ ਤੁਸੀਂ ਸਾਂਝ ਪਾ ਸਕਦੇ ਹੋ. ਦੱਸ ਕੇ ਉਡੀਕ ਕਰ ਰਹੇ ਹਾਂ ਤੇ ਇਹਨੇ ਆਪਾਂ ਗੀਤ ਸੁਣ ਲਈਏ. ਕਿਹੜਾ? ਤੇਰੀ ਕਣਕ ਦੀ ਰਾਖੀ ਮੁੰਡਿਆ ਵੀ ਮੈਂ ਨਾ ਬਹਿੰਦੀ.
ਝਾਂਜਰ ਤੇ ਕੋਈ ਸ਼ੈ ਨਹੀਂ ਬਲੀਏ, ਜਾਨ ਵੀ ਆਪਣੀ ਦੇਣਾ, ਉਹ ਸੋਨੇ ਦਾ ਕੀ ਪਾਉਣਾ ਕੁੜੀਏ, ਉਹ ਪਾ ਲੈ ਪਿਆਰ ਦਾ ਗਹਿਣਾ, ਉਹ ਮੈਂ ਦਿਲ ਤੈਨੂੰ ਦੇਣਾ ਵਾ, ਤੂੰ ਕਿਉਂ ਨਹੀਂ ਲੈਂਦੀ, ਮੈਂ ਦਿਲ ਤੈਨੂੰ ਦੇਣਾ ਵਾ ਖੇਤਾਂ ਦੀ ਤੂੰ ਮਾਲਕ ਜਟੀਏ, ਫਸਲ ਨੇ ਤੇਰੇ ਘਰ ਦੇ, ਤੂੰ ਭਾਵੇਂ ਸਾਡੀ ਗੱਲ ਨਾ ਸੁਣੇ ਪਰ ਅਸੀਂ ਤੇਰੇ ਤੇ ਮਰ ਦੇ, ਤੂੰ ਆਖੇ ਤੇ ਵੱਢ ਕੇ ਕਣਕਾਂ ਵੱਢਦੇ ਆਂਦਾ ਮਹਿੰਦੀ, ਖੇਤ ਵੱਢ ਕੇ ਕਣਕਾਂ ਗੱਡਦਿਆਂ ਗਮਹਿੰਦੀ,
ਮੇਰੀ ਕਣਕ ਮਹਤੀਆਂ ਵਰਗੀ ਤੇਰੇ ਪੈਰੀ ਪੈਂਦੀ. ਕਿਆ ਬਾਤ ਹੈ, ਕਣਕ ਮੋਤੀਆਂ ਵਰਗੀ ਤੇਰੇ ਪੈਰੀ ਪੈਂਦੀ। ਸੋ ਪ੍ਰੋਗਰਾਮ ਚ ਜੀ ਇਸ ਵਕਤ ਸਾਡੇ ਨਾਲ ਬਾਪੂ ਜੀ ਜੁੜ ਚੁੱਕੇ ਨੇ ਅਮੇਰਿਕਾ ਤੋਂ, ਬਚਿੱਤਰ ਸਿੰਘ ਜੀ। ਜੀ ਹਾਂ, ਬਹੁਤ ਬਹੁਤ ਸਵਾਗਤ ਕਰਦੇ ਆ ਬਾਪੂ ਜੀ। ਤੇ ਕੀ ਕਹਿਣਾ ਚਾਹੋਗੇ ਜੀ, ਕੋਈ ਸਵਾਲ ਤੁਹਾਡੇ ਵੱਲੋਂ, ਕੋਈ ਜਵਾਬ?
ਜਵਾਬ ਮੈਂ ਬਰੀ ਦਾ ਤੁਹਾਨੂੰ ਦੱਸਦਾ, ਬਰੀ ਕੀ ਹੁੰਦੀ ਹੈ?
ਹਾਂਜੀ ਦੱਸ ਦਿਓ ਜੀ, ਕੀ ਹੁੰਦੀ ਹੈ ਬਰੀ?
ਬਰੀ ਹੁੰਦੀ ਹੈ ਜੀ ਵੀ ਜਦੋਂ ਨਾ ਮੁੰਡੇ ਦਾ ਕੁੜੀ ਦਾ ਵਿਆਹ ਹੁੰਦਾ ਤਾਂ ਜਿਹੜੇ ਮੁੰਡੇ ਵਾਲੇ ਹੁੰਦੇ ਨੇ ਨਾ
ਜੀ,
ਉਹ ਕੁੜੀ ਵਾਸਤੇ ਜਦੋਂ ਜਾਂਦੇ ਨੇ ਨਾ ਵਿਆਹੁਣ
ਤਾਂ
ਆਪਦੀ ਨੂੰਹ ਵਾਸਤੇ ਉਹ ਕੁਛ ਜਿਹੜੇ ਕੱਪੜੇ ਲੈ ਕੇ ਜਾਂਦੇ ਨੇ, ਗਹਿਣੇ ਸੂਟ ਵਗੈਰਾ, ਉਸ ਨੂੰ ਬਰੀ ਕਹਿੰਦੇ ਨੇ
ਜੀ। ਬਹੁਤ ਵਧੀਆ,
ਹੋਰ ਪੁੱਛੋ, ਹੋਰ ਕੀ ਹੈ?
ਇਹ ਤੁਸੀਂ ਜਵਾਬ ਬਿਲਕੁਲ ਸਹੀ ਦਿੱਤਾ, ਸੋ ਉਸ ਨੂੰ ਵਰੀ ਕਹਿੰਦੇ ਨੇ। ਔਰ ਹੋਰ ਜਿਹੜਾ ਮੇਰੇ ਕੋਲ ਇੱਥੇ ਇੱਕ ਸਵਾਲ ਸੀਗਾ ਕਿ ਸਰਪੋਸ ਕਿਹਨੂੰ ਕਿਹਾ ਜਾਂਦਾ ਜੀ? ਸਰਪੋਸ ਛਾਬਾ
ਤਾਂ ਜਿਹੜਾ ਰੋਟੀਆਂ ਰੱਖਣ ਵਾਲਾ ਹੁੰਦਾ ਉਸ ਨੂੰ ਕਹਿੰਦੇ ਨੇ, ਜਿੱਦਾਂ ਰੋਟੀਆਂ ਪਕਾ ਕੇ ਸਿੱਧੇ ਰੱਖਦੇ ਆ ਪੋੜਿਆਂ ਵਿੱਚ ਲਪੇਟ ਕੇ।
ਹਾਂਜੀ ਜੀ, ਗੱਲ ਤਾਂ ਸਹੀ ਹੈ, ਹੈ ਤਾਂ ਇਹ ਉਹੀ ਵਾਲਾ, ਉਹੀ ਵਾਲਾ ਛਾਬਾ ਜੀ ਜੀ। ਸੋ ਉਹਨੂੰ ਸਰਪੋਸ ਵੀ ਕਹਿ ਲੈਂਦੇ ਨੇ, ਛਾਬਾ ਵੀ ਕਹਿ ਲੈਂਦੇ ਨੇ, ਔਰ ਕਿਤੇ ਕਿਤੇ ਨਾ ਉਹਨੂੰ ਛਿੱਕੂ ਵੀ ਕਹਿ ਲੈਂਦੇ ਨੇ।
ਸਾਡੇ ਜਿਹੜਾ ਆਪਣੇ ਮਾਲਵੇ ਚ ਅਸੀਂ ਤਾਂ ਤੁਸੀਂ ਜੀ ਮਾਲਵੇ ਨੀ ਬਿਲੋਂਗ ਕਰਦੇ ਹੋ, ਅਸੀਂ ਤਾਂ ਬੜਾ ਛਾਬਾ ਹੀ ਕਹਿੰਦੇ ਸੀ,
ਛਾਬਾ ਹੀ ਕਹਿੰਦੇ ਸੀਗੇ ਜੀ ਬਿਲਕੁਲ। ਵੈਸੇ ਇਲਾਕੇ ਇਲਾਕੇ ਦਾ ਕਹਿ ਲੈਂਦੇ ਨੇ ਨਾ ਫਰਕ ਹੁੰਦਾ, ਪਰ ਇਹ ਛਾਬਾ ਵੀ ਹੁੰਦਾ ਬਿਲਕੁਲ।
ਹਾਂਜੀ, ਅਲੱਗ ਅਲੱਗ ਇਲਾਕਿਆਂ ਦਾ ਫਰਕ ਹੁੰਦਾ
ਜੀ। ਇੱਕ ਹੋਰ ਸਵਾਲ ਸੀਗਾ ਕਿ ਕੜੀਆਂ ਗਿਣਦੇ ਦਿਨ ਗਿਆ, ਤਾਰੇ ਗਿਣਦਿਆਂ ਰਾਤ, ਇਹ ਕੜੀਆਂ ਕੀ ਹੁੰਦੀਆਂ? ਇਹ ਕੜੀਆਂ ਕੀ ਹੁੰਦੀਆਂ ਨੇ ਜੀ?
ਇਹ ਕੜੀਆਂ ਹੁੰਦੀਆਂ ਨੇ ਜਿਹੜੇ ਪੁਰਾਣੇ ਘਰ ਹੁੰਦੇ ਸੀ ਨਾ ਉਸ ਵੇਲੇ, ਜਦੋਂ ਮਤਲਬ ਕੱਚੇ ਘਰ ਹੀ ਕਹਿ ਲੋ,
ਹਾਂਜੀ,
ਉਹ ਸਤੀਰਾਂ ਦੇ ਜਿਹੜੇ ਨਾ ਦੂਜੇ ਪਾਸੇ ਛੋਟੇ ਲੋਟ ਨੂੰ ਪਾਈਆਂ ਹੁੰਦੀਆਂ ਨੇ, ਜਿਵੇਂ ਹੁਣ ਤਾਂ ਬਾਲੇ ਵੀ ਕਹਿ ਦਿੰਦੇ ਉਹਨਾਂ ਨੂੰ ਬਾਲੇ, ਤੇ ਉਹ ਕੜੀਆਂ ਹੁੰਦੀਆਂ ਸੀ, ਡਿੰਗੀਆਂ ਟੇਢੀਆਂ ਜਿਹੀਆਂ ਹੁੰਦੀਆਂ ਸੀ ਬਹੁਤੀਆਂ, ਮਤਲਬ ਉਹਨਾਂ ਨੂੰ ਕੜੀਆਂ ਕਹਿੰਦੇ ਸੀ।
ਅੱਛਾ ਜੀ, ਠੀਕ ਹੈ ਜੀ। ਤੇ ਇਹ ਕੜੀਆਂ ਕਿਸ ਚੀਜ਼ ਦੀਆਂ ਹੁੰਦੀਆਂ ਸੀਗੀਆਂ?
ਇਹ ਆਮ ਤੌਰ ਤੇ ਕਿੱਕਰ ਦੀ ਜਿਹੜੀ ਲੱਕੜ ਹੁੰਦੀ ਸੀ ਨਾ ਉਹਦੀਆਂ ਬਣਦੀਆਂ,
ਕਿੱਕਰ ਦੀ ਲੱਕੜ ਦੀਆਂ। ਕਿਆ ਬਾਤ ਹੈ ਜੀ, ਬਹੁਤ ਵਧੀਆ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਜਵਾਬ ਦਿੱਤਾ, ਤੇ ਬਹੁਤ ਸ਼ੁਕਰੀਆ। ਕੋਈ ਸਵਾਲ ਤੁਸੀਂ ਪੁੱਛਣਾ ਹੋਵੇ ਦੱਸ ਸਕਦੇ ਹੋ?
ਸਵਾਲ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਅੱਗੇ ਤੁਸੀਂ ਨਾ ਗਜ਼ਲਾਂ ਜਾਂ ਕਵਿਤਾਵਾਂ ਵਗੈਰਾ ਸੁਣਦੇ ਹੁੰਦੇ ਸੀ ਕਿਸੇ ਪ੍ਰੋਗਰਾਮ ਚ, ਹੁਣ ਤੁਸੀਂ ਪ੍ਰੋਗਰਾਮ ਜਿਹੜੇ ਹੁੰਦੇ ਉਹਨਾਂ ਚ ਮਤਲਬ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਤੁਸੀਂ ਲਿਆਉਂਦੇ
ਜੀ? ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਗਜ਼ਲਾਂ ਕਵਿਤਾਵਾਂ ਕਹਾਣੀਆਂ ਇਹ ਵੀ ਸੁਣੀਆਂ ਜਾਣ ਜੀ, ਰੱਖਾਂਗੇ ਜੀ ਇਹ ਵੀ ਪ੍ਰੋਗਰਾਮ ਕਿਸੇ ਦਿਨ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਹਿਲਾਂ ਇੱਦਾਂ ਹੁੰਦਾ ਸੀਗਾ, ਪਹਿਲਾਂ ਅਸੀਂ ਇੱਕ ਵੀਰਵਾਰ ਵਾਲਾ ਦਿਨ ਜਾਂ ਸੋਮਵਾਰ ਵਾਲੇ ਦਿਨ ਅਸੀਂ ਸੁਣ ਲੈਂਦੇ ਸੀ ਜਾਂ ਮੰਗਲਵਾਰ ਵਾਲੇ ਦਿਨ, ਪਰ ਦੁਬਾਰਾ ਤੋਂ ਸ਼ੁਰੂ ਕਰਾਂਗੇ, ਦੁਬਾਰਾ ਤੋਂ ਸ਼ੁਰੂ ਕਰਾਂਗੇ, ਜਲਦੀ ਸ਼ੁਰੂ
ਕਰਾਂਗੇ, ਸ਼ੁਰੂ ਕਰੋ ਜ਼ਰੂਰ।
ਠੀਕ ਹੈ ਜੀ, ਜ਼ਰੂਰ। ਸੋ ਬਹੁਤ ਸ਼ੁਕਰੀਆ ਤੁਹਾਡਾ ਸਾਂਝ ਪਾਉਣ ਦੇ ਲਈ, ਸੁਝਾਅ ਦੇਣ ਦੇ ਲਈ ਧੰਨਵਾਦ ਜੀ, ਸ਼ੁਕਰੀਆ। ਤੇ ਦੋਸਤੋ, ਪ੍ਰੋਗਰਾਮ ਰੰਗਲੇ ਬੋਲ ਚੱਲ ਰਿਹਾ ਇਸ ਵਕਤ, ਔਰ ਇਸ ਪ੍ਰੋਗਰਾਮ ਚ ਤੁਸੀਂ ਵੀ ਸਾਂਝ ਪਾ ਸਕਦੇ ਹੋ। ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਉਹ ਹੈ ਪੰਜਾਬੀ ਬੋਲੀ ਦੇ ਭੁੱਲੇ ਵਿਸਰੇ ਸ਼ਬਦ, ਜਿਨ੍ਹਾਂ ਨੂੰ ਦੱਸ ਕੇ ਤੁਸੀਂ ਸਾਂਝ ਪਾਉਣੀ ਹੈ ਜੀ। ਔਰ ਮੇਰੇ ਕੋਲ ਇੱਥੇ ਮੈਸੇਜਸ ਦੇ ਵਿੱਚੋਂ ਮੈਸੇਜ, ਸਾਡੀ ਹੀ ਟੀਮ ਮੈਂਬਰ ਨਵ ਕੌਰ ਪਤੀ ਜੀ, ਉਹਨਾਂ ਦਾ ਸੁਨੇਹਾ ਵੀ ਆਇਆ ਹੈ। ਸਤਿ ਸ਼੍ਰੀ ਅਕਾਲ ਨਵ ਜੀ ਤੁਹਾਨੂੰ, ਔਰ ਕਹਿੰਦੇ ਓਲਡ ਟਾਈਮ ਦੇ ਵਿੱਚ ਜਿਹੜੀ ਰੂਫ ਤੇ ਇਹਨਾਂ ਨੇ ਕਿਹਾ ਕਿ ਵੁੱਡ ਜਿਹੀ ਲੱਗੀ ਹੁੰਦੀ ਸੀ, ਕਹਿੰਦੇ ਨੇ ਜੀ ਕੜੀਆਂ। ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਮੈਨੂੰ ਲੱਗਦਾ ਪਿੱਛੇ ਕੂਲਰ ਚੱਲਦਾ।
ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ
ਬਿਲਕੁਲ ਠੀਕ ਹੈ ਜੀ, ਮੈਂ ਸੋ ਪੁੱਛ ਹੀ ਰਹੀ ਸੀ ਕੂਲਰ ਚੱਲਦਾ ਕਿ ਦਾਤੀ ਵਾਲਾ ਪੱਖਾ ਚੱਲਦਾ।
ਹਾਂਜੀ ਬਸ ਇਹੀ ਸਮਝ ਲਓ ਦੀਦੀ ਜੀ ਤੇ ਸੁਣ ਰਹੇ ਭੈਣ ਜੀ ਪ੍ਰੋਗਰਾਮ ਤੇ ਇੱਕ ਤੋਂ ਸਵਾਲ ਗੱਲਾਂ ਆਂਟੀ ਜੀ ਨੇ ਪੁੱਛਿਆ ਸੀ ਪਹਿਲੇ ਤੇ ਸਾਰਿਆਂ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਦਿਆ ਭੈਣ ਜੀ ਤੇ ਤੁਹਾਨੂੰ ਵੀ ਤੇ ਨਾਲੇ ਉਹ ਪੁੱਛ ਰਹੇ ਸੀ ਵੀ ਬੁੰਦੇ ਕਿਹਨੂੰ ਕਹਿੰਦੇ ਤੇ ਝੂਮਰ ਝੂਮਰ ਦਾ ਤੇ ਨਹੀਂ ਇਹਨੂੰ ਪੂਰਾ ਬੁੰਦੇ ਜਿਹੜੇ ਕੰਨਾਂ ਚ ਪਾਉਣ ਵਾਲੇ ਮੇਰੇ ਖਿਆਲ ਛੋਟੇ ਛੋਟੇ ਹੁੰਦੇ ਸੀ ਉਹਨਾਂ ਨੂੰ ਬੁੰਦੇ ਕਿਹਾ ਜਾਂਦਾ ਸੀ ਜੀ
ਠੀਕ ਹੈ ਜੀ
ਤੇ ਸਰਪੋਸ ਵਾਲਾ ਜਿਹੜਾ ਤੁਸੀਂ ਪੁੱਛਿਆ ਸੀ ਉਹ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਦੇਤੀ ਹਿੰਟ ਦੇਤੀ ਤਾਂ ਕਰਕੇ ਉਹਨਾਂ ਨੇ ਦੱਸਤਾ ਤੇ ਉਹ ਮਤਲਬ ਹੈਗਾ ਬਹੁਤ ਔਖਾ ਸੀ ਸਾਡੇ ਵੀ ਬਜ਼ੁਰਗ ਸਾਡੇ ਨਾਨੀ ਜੀ ਬਣਾਉਂਦੇ ਹੁੰਦੇ ਸੀ ਜਿਵੇਂ ਇੱਕ ਦਿਨ ਮੈਂ ਪਹਿਲੇ ਦੱਸਿਆ ਸੀ ਉਹ ਆਪਣੇ ਬਣਾਉਂਦੇ ਸੀ ਜਿਵੇਂ ਨਾੜ ਹੁੰਦਾ ਨਾ ਕਣਕ ਦਾ ਉਹਦਾ ਬਣਾਉਂਦੇ ਹੁੰਦੇ ਸੀ ਤੇ ਰੋਟੀਆਂ ਰੱਖਣ ਵਾਸਤੇ ਉੱਤੇ ਢੱਕ ਵੀ ਬਣਿਆ ਹੁੰਦਾ ਸੀ ਉਹਦਾ ਤੇ ਥੱਲੇ ਉਹ ਰੋਟੀਆਂ ਵਿੱਚ ਰੱਖਦੇ ਹੁੰਦੇ ਸੀ
ਕਿੰਨਾ ਸੋਹਣਾ ਬਣਾਇਆ ਹੁੰਦਾ ਸੀ ਨਾ ਬੜੇ ਸੋਹਣੇ ਤਰੀਕੇ ਨਾਲ ਉਸ ਨੂੰ ਬਣਾਉਣਾ
ਸਾਡੀ ਨਾਨੀ ਜੀ ਨੇ ਗਿਫਟ ਦਿੱਤੇ ਸੀ ਦੋ ਤਿੰਨ ਵਾਰਾਂ ਤੇ ਉਹਨਾਂ ਆਪਣੇ ਫਿਰ ਨਾਨੀ ਜੀ ਵਿੱਚ ਕਲਰਫੁੱਲ ਵੀ ਬਣਾਉਂਦੇ ਸੀ ਜਿਵੇਂ ਵੀ ਆਪਣੇ ਉਹ ਨਾੜ ਨੂੰ ਰੰਗ ਲੈਂਦੇ ਹੁੰਦੇ ਸੀ ਵਿੱਚ ਕੋਈ ਲੈਂਦੇ ਹਰਾ ਰੰਗ ਕੋਈ ਗੁਲਾਬੀ ਰੰਗ ਇਸ ਤਰ੍ਹਾਂ ਰੰਗਾਂ ਦੇ ਵਿੱਚ ਰੰਗ ਕੇ ਉਹ ਨਾੜ ਨੂੰ ਤੇ ਫਿਰ ਉਹ ਵਿੱਚ ਵਿੱਚ ਡਿਜ਼ਾਇਨ ਬਣਾਉਂਦੇ ਹੁੰਦੇ ਸੀ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ ਵੀ ਬਣਾਇਆ ਕਿਵੇਂ ਹੋਣਾ
ਜਾਰ
ਤੇ ਭੈਣ ਜੀ ਇੱਕ ਤਾਂ ਹੁੰਦਾ ਜਿਹੜਾ ਚਾਰ ਚੂਰ ਪਾਉਂਦੇ ਮੇਰੇ ਖਿਆਲ ਜਾਰ ਉਹਨੂੰ ਵੀ ਜਾਰ ਹੀ ਕਿਹਾ ਜਾਂਦਾ ਸੀ
ਅੱਛਾ ਉਹਨੂੰ ਮਰਦਬਾਨ ਨੀ ਸੀ ਕਹਿੰਦੇ
ਹਾਂ ਮਰਦਬਾਨ ਵੀ ਕਹਿੰਦੇ ਸੀ ਤੇ ਜਾ ਯਾਰ ਤੇ ਫਿਰ ਉਹ ਨੀ ਹੈ ਫਿਰ ਕੋਈ ਹੋਰ ਹੈ ਭੈਣ ਜੀ ਫਿਰ ਮੇਰੇ ਖਿਆਲ ਚ ਨੀ ਯਾਰ ਹੋਰ ਭੈਣ
ਜੀ ਮੈਂ ਵੇਖ ਰਹੀ ਸੀ ਸਾਡੇ ਕੁਛ ਹੋਰ ਵੀ ਸਰੋਤੇ ਇਸ ਵਕਤ ਸਾਡੇ ਨਾਲ ਜੁੜ ਰਹੇ ਨੇ ਇੱਕ ਸਵਾਲ ਸੀ ਪਿਛਲੀ ਵਾਰ ਵੀ ਪਾਇਆ ਸੀ ਉਹਦਾ ਜਵਾਬ ਨਹੀਂ ਸੀ ਆਇਆ ਉਹ ਸਵਾਲ ਸੀ ਭੌਂ ਕਿਹਨੂੰ ਕਿਹਾ ਜਾਂਦਾ ਹੈ ਇੱਕ ਬੋਲੀ ਸੀਗੀ ਕਿ ਆ ਵੀ ਸਰਵਣਾ ਬਹਿ ਵੀ ਸਰਵਣਾ ਬੋਤਾ ਬੰਨ ਦਰਵਾਜੇ ਬੋਤੇ ਤੇਰੇ ਨੂੰ ਭੋ ਦਾ ਟੋਕਰਾ ਤੈਨੂੰ ਪੰਜ ਪ੍ਰਸ਼ਾਦੇ ਗਿੱਧੇ ਵਿੱਚ ਨੱਚਦੀ ਦੀ ਧਮਕ ਪਈ ਦਰਵਾਜੇ ਸੋ ਭੋ ਤੋਂ ਕੀ ਮਤਲਬ ਹੈ
ਧਰਤੀ ਨੀ ਦੀਦੀ ਜੀ ਜਿੱਥੇ ਤੱਕ ਮੇਰਾ ਖਿਆਲ ਆ
ਨਹੀਂ ਜੀ ਧਰਤੀ ਵਾਲਾ ਧਰਤੀ
ਅੱਛਾ ਜੀ ਉਹ ਫਿਰ ਮੈਨੂੰ ਤੁਸੀਂ ਬੋਲੇ ਜੇ ਮੈਨੂੰ ਥੋੜੀ ਸਮਝ ਨੀ ਆਈ ਗੀਤ ਕਿਵੇਂ ਬੋਲਿਆ ਜੇ ਉਹ ਦੁਬਾਰੇ ਪੁੱਛਾਂਗਾ ਤੇ ਫਿਰ ਟਾਈਮ ਵਾਲਾ ਹੋ ਜਾਣਾ ਤੇ ਪਿੱਛੇ ਸਰੋਤੇ ਹੋਰ ਵੀ ਹੋਣੇ
ਬਿਲਕੁਲ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ ਥੈਂਕ ਯੂ ਤੁਸੀਂ ਕਾਲ
ਕੀਤੀ ਹਾਂਜੀ ਬਹੁਤ ਧੰਨਵਾਦ ਦੀਦੀ ਜੀ ਬਹੁਤ ਸਤਿਕਾਰ
ਧੰਨਵਾਦ ਸੋ ਇਹਨਾਂ ਨੇ ਸਰਪੋਜ਼ ਦੇ ਬਾਰੇ ਦੱਸਿਆ ਕਿ ਵਾਕਈ ਸਾਡੀ ਵੱਡੇ ਬਜ਼ੁਰਗ ਬਹੁਤ ਮਤਲਬ ਕਲਾ ਦੇ ਵਿੱਚ ਮਾਹਿਰ ਹੁੰਦੇ ਸੀਗੇ ਉਹਨਾਂ ਕੋਲ ਵਾਕਈ ਉਹ ਕਲਾ ਸੀਗੀ ਉਹਨਾਂ ਨੇ ਸਿੱਖੀ ਹੁੰਦੀ ਸੀਗੀ ਔਰ ਕਦੇ ਕਦੇ ਬਿਲਕੁਲ ਸਿੱਖਣ ਦੀ ਵੀ ਲੋੜ ਨਹੀਂ ਪੈਂਦੀ ਸੀ ਹੌਲੀ ਹੌਲੀ ਕਰਦੇ ਹੁੰਦੇ ਸੀਗੇ ਤੇ ਬਣਾਉਣਾ ਆਪਣੇ ਆਪ ਆ ਜਾਂਦਾ ਸੀਗਾ ਘਰਾਂ ਦੇ ਵਿੱਚ ਹੀ ਬਿਲਕੁਲ ਬਣਾ ਲਿੱਤੇ ਜਾਂਦੇ ਹੁੰਦੇ ਸੀ ਅੱਛਾ ਕਨੇੜੀ ਕਿਹਨੂੰ ਕਹਿੰਦੇ ਨੇ ਪਤਾ ਤੁਹਾਨੂੰ ਕਨੇੜੀ ਜਾਂ ਮੁਰੱਬਾ ਮੁਰੱਬਾ ਸ਼ਬਦ ਦਾ ਇਸਤੇਮਾਲ ਜਿਹੜਾ ਹੈ ਕਿੱਥੇ ਕੀਤਾ ਜਾਂਦਾ ਹੈ ਇਹਦੇ ਬਾਰੇ ਦੱਸ ਸਕਦੇ ਹੋ ਕਨੇੜੀ ਕਨੇੜੀ ਕਿਹਨੂੰ ਕਹਿੰਦੇ ਨੇ ਇਹ ਵੀ ਦੱਸ ਸਕਦੇ ਹੋ ਜੀ ਸੋ ਮੈਂ ਉਡੀਕ ਕਰ ਰਹੀ ਹਾਂ ਜੀ ਬਿਲਕੁਲ ਦੇਖਦੇ ਹਾਂ ਕਿ ਕਿਹੜੇ ਸਾਡੇ ਸਰੋਤੇ ਜੁੜਦੇ ਨੇ ਅੱਛਾ ਇੱਕ ਹੋਰ ਸ਼ਬਦ ਆ ਗਿਆ ਸਾਡੇ ਰਿਸ਼ਤੇਦਾਰੀ ਸਾਡੇ ਨਾਤੇਦਾਰੀ ਦੇ ਨਾਲ ਸੰਬੰਧਿਤ ਪਤੀਸ ਤੁਹਾਨੂੰ ਪਤਾ ਪਤੀਸ ਕਿਹਨੂੰ ਕਿਹਾ ਜਾਂਦਾ ਪਤੀਸ ਤੇ ਦਾ ਦੇਸ ਕਿਹਨੂੰ ਕਿਹਾ ਜਾਂਦਾ ਵੇਖਦੇ ਹਾਂ ਕਿਹਨਾਂ ਕਿਹਨਾਂ ਨੂੰ ਪਤਾ ਹੈ ਜੀ
ਲਿਖਦੀ ਮੇਰਾ ਜਦੋਂ ਤੂੰ ਨਾਮ ਸੀ ਲਿਖਦੀ ਮੇਰਾ ਮੈਨੂੰ ਸੁਪਨਾ ਆ ਗਿਆ ਤੇਰਾ ਤੇਰਾ ਗੋਲ ਮੋਲ ਜਿਹਾ ਚਿਹਰਾ ਮੈਨੂੰ ਕਰੇ ਇਸ਼ਾਰੇ ਨੀ ਦਿਲ ਤੇ ਛਾਪੀ ਫਿਰਦਾ ਤੇਰਾ ਨਾਮ ਟਿਆਰੇ ਨੀ ਮੁੰਡਾ ਦਿਲ ਤੇ ਛਾਪੀ ਬੈਠਾ ਤੇਰਾ ਨਾਮ ਖਿੱਚ ਲਈ ਪੂਰੀ ਤਿਆਰੀ ਹੁਣੀ ਮੈਂ ਖਿੱਚ ਲਈ ਪੂਰੀ ਤਿਆਰੀ ਹੁਣ ਤੇਰੇ ਨਾਲ ਮੇਰੀ ਸਰਦਾਰੀ ਮੇਰੀ ਪੱਗ ਤੇਰੀ ਫੁਲਕਾਰੀ ਉਹ ਜਗਦੀ ਆ ਬਣ ਬਣ ਤਾਰੇ ਨੀ ਤੇ ਉੱਤੇ ਛਾਪੀ ਫਿਰਦਾ ਤੇਰਾ ਨਾਮ ਟਿਆਰੇ ਨੀ
ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ ਵੈਨਕੂਵਰ ਕੈਨੇਡਾ ਤੋਂ 778-724-0752 ਤੇ ਕੈਲੀਫੋਰਨੀਆ ਤੋਂ 559-512-1128 ਤੇ ਆਸਟ੍ਰੇਲੀਆ ਤੋਂ 61-039-013-4419 ਤੇ ਹਾਂਗਕਾਂਗ ਤੋਂ 81-70-01-36 ਤੇ ਯੂਨਾਈਟਿਡ ਕਿੰਗਡਮ ਤੋਂ 020-32-87-21-45 ਤੇ
ਜੀ ਹਾਂ ਸੋ ਗਾਣਾ ਨਹੀਂ ਚੱਲ ਰਿਹਾ ਸਾਡੇ ਬਿਲਕੁਲ ਜੀ ਅਗਲੇ ਸਰੋਤੇ ਜੁੜ ਚੁੱਕੇ ਨੇ ਪਰ ਇਸ ਵਕਤ ਮੈਂ ਦੱਸ ਦਿਆਂ ਕਿ ਨੰਬਰਸ ਅਸੀਂ ਦੱਸ ਰਹੇ ਸੀ ਸਾਰੇ ਸੁਣਨ ਵਾਲਿਆਂ ਨੂੰ ਇੰਡੀਆ ਦਾ ਸਟੂਡੀਓ ਨੰਬਰ 94-637-3309 ਤੇ ਸਾਡੇ ਨਾਲ ਹਰਦਿਆਲ ਸਿੰਘ ਜੀ ਜੁੜ ਚੁੱਕੇ ਨੇ ਆਓ ਸਾਂਝ ਪਾਈਏ ਜੀ ਹਰਦਿਆਲ ਜੀ ਕੀ ਕਹਿਣਾ ਚਾਹੋਗੇ
ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਵੀ ਤੁਹਾਨੂੰ ਤੇ ਸਾਰੇ ਵਿਸਰ ਨੂੰ ਤੇ ਵਾਹਿਗੁਰੂ ਗੁਰਦਾਸ ਸਾਰਿਆਂ ਨੂੰ ਚਾਹੀਦੀ ਕੱਲ ਅੱਛੀ ਬੱਚੀ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਵਧੀਆ ਪ੍ਰੋਗਰਾਮ ਤੇ ਉਹੀ ਮੈਂ ਪਹਿਲਾਂ ਗੱਲ ਕਰਦੇ ਸੀ ਕਿ ਜਿਹੜਾ ਭੂਗੋਲ ਦੀ ਗੱਲ ਕਰਦੇ ਸੀ ਨਾ ਉਹ ਐਕਚੁਅਲੀ ਹੁੰਦਾ ਹਾਂਜੀ ਉਹ ਹੁੰਦਾ ਜੀ ਜਿਹੜਾ ਜਿੱਦਾਂ ਜਿਹੜਾ ਛੋਲੇ ਹੁੰਦੇ ਸੀ ਛੋਲਿਆਂ ਨੂੰ ਜਦੋਂ ਉਗਾਉਣਾ ਦਾਣੇ ਕੱਢਣੇ ਤਾਂ ਏਦਾਂ ਹੀ ਛੋਲੇ ਮਸਰ ਹੋਣ ਤੇ ਮਾਂ ਹੁੰਦੇ ਸੀਗੇ ਜਦੋਂ ਉਹਨਾਂ ਨੂੰ ਗੋਹਦੇ ਹੁੰਦੇ ਸੀ ਨਾ ਤਾਂ ਉਹ ਜਦੋਂ ਉਹਨਾਂ ਨੂੰ ਉਹਦਾ ਦਾਣੇ ਕੱਢਣੇ ਤਾਂ ਪਹਿਲਾਂ ਉਹਨੂੰ ਥੱਲੇ ਸਿੱਟ ਕੇ ਨਾ ਉਹਦੇ ਉੱਪਰ ਬੋਲਦਾ ਨੂੰ ਜਾਂ ਪਸੂਆਂ ਨੂੰ ਉਹਦੇ ਉੱਪਰ ਤੋਰੀ ਜਾਣਾ ਫਿਰ ਉਹ ਜਦੋਂ ਮਾਰੋ ਜਿਹੜੇ ਤਾਂ ਫਿਰ ਉਹਨਾਂ ਵਿੱਚੋਂ ਮੋਟਾ ਮੋਟਾ ਜਿਹੜਾ ਨਾ ਉਹਦਾ ਦੂਜੀਆਂ ਦਾਣੀਆਂ ਉਹ ਚੋਗ ਲੈਣੀਆਂ ਤੇ ਬਾਅਦ ਵਿੱਚ ਉਹਨੂੰ ਹਵਾ ਨਾਲ ਉਡਾਉਣਾ ਜਿਹੜਾ ਉਹਦਾ ਪੱਤਿਆਂ ਦੀ ਤੂੜੀ ਬਣਦੀ ਸੀ ਨਾ ਉਹਨੂੰ ਭੋਂ ਕਹਿੰਦੇ ਸੀਗੇ
ਤੇ
ਉਹ ਜਿਹੜਾ ਛੋਲਿਆਂ ਦਾ ਭੋਂ ਹੁੰਦਾ ਸੀ ਉਹ ਤਾਂ ਬਹੁਤ ਜ਼ਿਆਦਾ ਵਧੀਆ ਹੁੰਦਾ ਸੀ ਬਹੁਤ ਟੇਸਟੀ ਹੁੰਦਾ ਸੀ ਕਿਉਂਕਿ ਛੋਲਿਆਂ ਦਾ ਜਿਹੜੇ ਪੱਤੇ ਹੁੰਦੇ ਨਾ ਉਹ ਆਮ ਅੱਗੇ ਪਹਿਲਾਂ ਲੇਡੀਜ਼ ਆਪਣੇ ਸਾਲਟੀ ਪਾਉਂਦੀਆਂ ਹੁੰਦੀਆਂ ਸੀਆਂ ਤੇ ਉਹਦੇ ਪੱਤੇ ਖੱਟੇ ਹੁੰਦੇ ਥੋੜੇ ਜਿਹੇ ਤੇ ਉਹ ਪਸ਼ੂ ਤਾਂ ਉਹਦਾ ਜਿਹੜਾ ਛੋਲਿਆਂ ਦਾ ਭੋਂ ਹੁੰਦਾ ਸੀ ਨਾ ਉਹ ਤਾਂ ਤੂੜੀ ਚ ਮਰਾ ਕੇ ਵੀ ਖਾ ਜਾਂਦੇ ਸੀਗੇ ਆਪਣੇ ਜੀਤਾ ਆ ਅਸੀਂ ਉਹਨੂੰ ਸਾਈਡ ਤੇ ਰੱਖ ਲੈਣਾ ਜਦੋਂ ਕਿਤੇ ਮੀਂਹ ਨੂੰ ਜ਼ਿਆਦਾ ਪੈਣਾ ਹਰਾ ਪੱਖੇ ਵੱਟਣਾ ਹੋਣ ਤਾਂ ਉਹ ਛੋਲਿਆਂ ਦਾ ਭੋਂ ਪਸ਼ੂਆਂ ਨੂੰ ਤੂੜੀ ਚ ਲਾ ਕੇ ਪਾਈਦਾ ਸੀ ਉਹ ਛੋਲਿਆਂ ਦਾ ਭੋਂ ਭੋਂ ਕਹਿੰਦੇ ਸੀ ਇੱਦਾਂ ਜਾਂ ਮਸਲਾ ਦਾ ਹੋਣਾ ਜਾਂ ਉਹ ਆਪਣੇ ਛੋਲਿਆਂ ਦਾ ਜਾਂ ਘਨੇੜੀ ਦਾ ਮਤਲਬ ਹੁੰਦਾ ਪਿੱਠ ਪਿੱਠ ਤੇ ਚੱਕਣਾ ਜਿਹੜਾ ਨਾ ਮੂੰਹ ਤੇ ਹੋ ਕੇ ਉਹਨੂੰ ਕਹਿੰਦੇ ਨੇ ਘਨੇੜੀ ਚੱਕਣਾ ਆ ਪਿੱਛੋਂ ਮੂਹਰੇ ਜਿਹੜਾ ਪਿਛਲੇ ਵਾਲਾ ਬੱਚਾ ਜਾਂ ਜਿਹਨੂੰ ਵੀ ਚੱਕਣਾ ਉਹ ਮੂਹਰੇ ਗਲ ਵਿੱਚ ਪਾ ਪਾ ਲਾ ਤੇ ਪਿੱਛੋਂ ਹੱਥ ਪਾ ਕੇ ਪਿੱਠ ਤੇ ਜੋ ਚੜਾ ਲਈ ਤਾਂ ਉਹਨੂੰ ਕਹਿੰਦੇ ਘਨੇੜੀ ਚੜ ਗਿਆ
ਨਾਤੇਦਾਰੀਆਂ ਦੇ ਵਿਚ ਇਹ ਆਉਂਦੇ ਨੇ ਜੀ ਲਫ਼ਜ਼ ਇਹ ਕਿਹਨਾਂ ਦੇ ਲਈ ਵਰਤੇ ਜਾਂਦੇ ਨੇ ਕਿਹੜੇ ਰਿਸ਼ਤੇ ਦੇ ਲਈ ਪਤੀਸ ਤੇ
ਦਦੇਸ
ਪਤੀਸ ਤੇ ਦਦੇਸ ਕਿਹਨੂੰ ਕਿਹਾ ਜਾਂਦਾ
ਪਤੀਸ ਅੱਛਾ ਹਾਂ ਪਤੀਸ ਤਾਂ ਹੁੰਦੀ ਸੀ ਜੇ ਆਪਣੇ ਸੱਸ ਦੀ ਜਿਹੜੀ ਜਗਾਨੀ ਜਠਾਣੀ ਉਧਰੋਂ ਜਿਹੜੀ ਇਨਲੋਜ ਦੀ ਨਾ ਜੱਪੂ ਵਾਪੀ ਹੋਵੇ ਉਹਨੂੰ ਪਤੀਸ ਕਹਿੰਦੇ ਸੀ ਵੈਸੇ ਉੱਠਾ ਜਾਈ ਜਿੱਦਾਂ ਕਿਸੇ ਦੇ ਘਰ ਵਾਲੇ ਦੀ ਚਾਚੀ ਤਾਈ ਉਹਨੂੰ ਜ਼ਿਆਦਾ ਪਤੀਸ ਕਹਿ ਰਹੇ ਸੀ ਹਾਂਜੀ ਉਹ ਪਤੀਸ ਵੈਸੇ ਜਿਹੜੇ ਭੂਆ ਹਾਂਜੀ ਦਦੇਸ ਕੀ ਜਿਹੜਾ ਵੀ ਦਾਦੀ ਆਪਣੇ ਹਸਬੈਂਡ ਦੀ ਦਾਦੀ ਜਾਂ ਪੋਤੀ ਦੀ ਦਾਦੀ ਉਹਨੂੰ ਦਦੇਸ ਕਹਿੰਦੇ
ਜੀ ਦਾਦੀ ਸੱਸ ਨੂੰ ਦਦੇਸ ਕਹਿ ਲੈਂਦੇ
ਹਾਂਜੀ 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 ਇਹ ਇਨਲੌਰ ਦੇ ਸੀਗੇ ਚਾਚੀ
ਮੈਂ
ਉਜਰਤ ਕੁਜਰਤ ਕਹਿੰਦੇ ਰਹਿੰਦੇ ਇੱਕ ਹੈਗਾ ਗਾਦੀ ਗੱਗੇ ਨੂੰ ਕੰਨਾ ਧੱਦੇ ਬਿਹਾਰੀ ਗਾਦੀ
ਗੱਗੇ ਨੂੰ ਕੰਨਾ
ਧੱਦੇ ਬਿਹਾਰੀ
ਅੱਛਾ ਜੀ ਗਾਦੀ
ਹਾਂਜੀ ਗਾਦੀ
ਜਾ ਜਵਾਬ ਬਿਲਕੁਲ ਉਡੀਕ ਕਰਦੇ ਆ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ ਸੋ ਥੋੜਾ ਜਾ ਸਮਾਂ ਹੋਰ ਹੈ ਦੋਸਤੋ ਸਾਡੇ ਕੋਲ 15 ਕੁ ਮਿੰਟ ਹੋਰ ਰਹਿ ਗਏ ਨੇ ਪ੍ਰੋਗਰਾਮ ਦੇ ਤੇ ਤੁਸੀਂ ਵੀ ਜੁੜ ਸਕਦੇ ਹੋ ਜਵਾਬ ਦੇ ਸਕਦੇ ਹੋ ਮੈਂ ਵੇਖ ਰਹੀ ਸੀ ਇੱਥੇ ਗੁਰਿੰਦਰਪਾਲ ਸੈਣੀ ਜੀ ਬਿਲਕੁਲ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਰਾਜਪੁਰਾ ਤੋਂ ਤੇ ਇਹਨਾਂ ਨੇ ਕਿਹਾ ਕਿ ਪਤੀ ਹਸਬੈਂਡ ਦੀ ਤਾਈ ਤੇ ਦਦੇਸ ਹਸਬੈਂਡ ਦੀ ਨਾਨੀ ਨਾਨੀ ਤਾਂ ਨਹੀਂ ਜੀ ਪਰ ਮੇਰੇ ਖਿਆਲ ਨਾਲ ਜੇ ਦਦੇਸ ਦੀ ਅਸੀਂ ਜਦੋਂ ਅਸੀਂ ਗੱਲ ਕਰਦੇ ਆ ਨਾ ਤਾਂ ਉਸ ਵਕਤ ਦਾਦਕਿਆਂ ਵਾਲੇ ਪਾਸੇ ਹਨਾ ਜੀ ਵੈਸੇ ਆਪਣੇ ਆਪ ਹੀ ਸ਼ਬਦ ਵੀ ਕਿਤੇ ਨਾ ਕਿਤੇ ਇੱਧਰ ਸਾ ਰਿਹਾ ਆ ਸੋ ਬਾਕੀ ਪਤੀਸ ਵਾਲੀ ਗੱਲ ਸਹੀ ਹੈ ਜੀ ਚਾਈਆਂ ਤਾਈਆਂ ਚਾਚੀਆਂ ਜਿਹੜੀਆਂ ਹੁੰਦੀਆਂ ਨੇ ਹਨਾ ਜੀ ਉਹਨਾਂ ਨੂੰ ਵੀ ਆਪਾਂ ਕਹਿ ਲੈਂਦੇ ਹਾਂ ਜੀ ਸੋ ਮੇਰੇ ਖਿਆਲ ਨਾਲ ਸਾਡੇ ਕੋਲ ਇੱਥੇ ਇੱਕ ਹੋਰ ਮੈਸੇਜ ਆਇਆ ਹੈ ਕਿਹਨਾਂ ਦਾ ਹੈ ਅਕਸ਼ੇ ਜੀ ਅਕਸ਼ੇ ਜੀ ਜੁੜੇ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਕਸ਼ੇ ਜੀ ਜੀਆਂ ਨੂੰ ਕਹਿੰਦੇ ਆ ਤੇ ਜਾਰ ਕਹਿੰਦੇ ਜੀ ਮਰਤਬਾਨ ਨੂੰ ਜਾਰ ਵੀ ਕਹਿੰਦੇ ਨੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਸੋ ਕਨੇੜੀ ਕਹਿੰਦੇ ਸ਼ਾਇਦ ਸ਼ਾਇਦ ਕਹਿੰਦੇ ਜੀ ਪਿੱਠ ਤੇ ਕਿਸੇ ਨੂੰ ਚੜਾ ਲੈਣਾ ਹੁੰਦਾ ਹੈ ਜੀ ਅਮਰਜੀਤ ਜੀ ਕੀ ਹਾਲ ਨੇ ਤੁਹਾਡੇ
ਬਹੁਤ ਵਧੀਆ ਹਾਲ ਹੈ ਜੀ ਪਹਿਲੇ ਦਾ ਦੇਖਣ ਚਾਹੀਦਾ ਸੀ ਕੰਮ ਕਾਰ ਜਾਂਦਾ
ਕਾਰੋਬਾਰ ਨੂੰ ਅੱਛਾ ਜੀ ਠੀਕ ਹੈ ਇੱਕ ਹੋਰ ਦੂਜਾ ਸ਼ਬਦ ਉਹਦਾ ਮਤਲਬ ਪਤਾ ਇੱਕ ਹੋਰ ਸ਼ਬਦ ਸੀ ਗਾਦੀ ਜਾਂ ਕੁਛ ਏਦਾਂ ਕਰਕੇ ਉਹਨਾਂ ਨੇ ਪੁੱਛਿਆ ਸੀ
ਅੱਛਾ
ਜੀ ਸੋ ਬਹੁਤ ਵਧੀਆ ਤੇ ਦੇਖਦੇ ਆ ਕਿ ਬਾਕੀ ਕਿ ਇਹੀ ਸਹੀ ਜਵਾਬ ਹੈ ਮੈਨੂੰ ਮੈਸੇਜ ਜ਼ਰੂਰ ਕਰ ਦੇਣਾ ਹਰਦਿਆਲ ਜੀ ਤੇ ਥੈਂਕ ਯੂ ਸੋ ਮਚ ਅਮਰਜੀਤ ਜੀ ਤੁਸੀਂ ਜੁੜੇ ਕੁਝ ਪੁੱਛਣਾ ਚਾਹੋਗੇ ਕੁਝ ਹੋਰ ਦੱਸਣਾ ਚਾਹੋਗੇ ਜੀ ਬਹੁਤ ਵਧੀਆ ਸੋ ਇਸੇ ਤਰ੍ਹਾਂ ਸਫ਼ਰ ਨੂੰ ਜਾਰੀ ਰੱਖੋ ਔਰ ਪ੍ਰੋਗਰਾਮ ਸੁਣਦੇ ਰਹੋ ਜੀ ਆਨੰਦ ਮਾਣਦੇ ਰਹੋ ਥੈਂਕ ਯੂ ਸੋ ਮਚ ਜੀ ਸ਼ੁਕਰੀਆ ਜੀ ਸੋ ਬਿਲਕੁਲ ਜੀ ਦੋਸਤੋ ਪ੍ਰੋਗਰਾਮ ਦੇ ਨਾਲ ਤੁਸੀਂ ਵੀ ਜੁੜ ਸਕਦੇ ਹੋ ਸਾਂਝ ਪਾ ਸਕਦੇ ਹੋ ਇੰਤਜ਼ਾਰ ਤਾਂ ਬਿਲਕੁਲ ਜੀ ਅਸੀਂ ਕਰ ਰਹੇ ਹਾਂ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਵਾਬ ਦਿੱਤਾ ਪਾਲ ਜੀ ਵੀ ਉਧਰੋਂ ਬਿਲਕੁਲ ਜੀ ਜਵਾਬ ਦੇ ਰਹੇ ਨੇ ਕੰਮ ਕਾਰ ਨੂੰ ਕਹਿੰਦੇ ਨੇ ਜੀ ਕੀ ਬਾਤ ਹੈ ਜੀ ਮੇਰੇ ਖਿਆਲ ਨਾਲ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਉਜਰਤ ਕੀ ਕਹਿੰਦੇ ਨੇ ਮੈਨੂੰ ਵੀ ਨਹੀਂ ਸੀ ਮੈਨੂੰ ਵੀ ਨਹੀਂ ਸੀ ਪਤਾ ਜੀ ਬਿਲਕੁਲ ਇਹੋ ਜਿਹੇ ਸ਼ਬਦ ਪਤਾ ਨੀ ਕਿਥੋਂ ਕਿਥੋਂ ਕੱਢ ਕੇ ਲਿਆਂਦੇ ਆ ਹਨਾ ਜੀ ਕਈ ਵਾਰੀ ਜਵਾਬ ਜਿਹੜੇ ਨੇ ਉਹ ਨਹੀਂ ਪਤਾ ਹੁੰਦੇ ਔਰ ਬਾਕੀ ਉਹ ਵੱਡਿਆਂ ਵੱਲੋਂ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ ਬਸ ਸਿੱਖਣ ਦੀ ਕਹਿੰਦੇ ਚਾਹ ਹੋਣੀ ਚਾਹੀਦੀ ਆ ਤੇ ਅਸੀਂ ਉਹਨਾਂ ਕੋਲੋਂ ਬਹੁਤ ਸਾਰੀਆਂ ਗੱਲਾਂ ਸਿੱਖ ਸਕਦੇ ਹਾਂ ਸੋ ਪੁਰਾਣੇ ਜ਼ਮਾਨੇ ਦੀਆਂ ਪੁਰਾਣੀਆਂ ਗੱਲਾਂ ਤੇ ਕਈ ਕੁਛ ਇਹੋ ਜਿਹਾ ਜਿਹੜਾ ਸ਼ਾਇਦ ਸਾਡੇ ਚਿੱਤ ਚੇਤਿਆਂ ਚ ਨਾ ਹੋਵੇ ਜਾਂ ਅਸੀਂ ਕਦੇ ਉਹਨਾਂ ਚੀਜ਼ਾਂ ਦੀ ਵਰਤੋਂ ਜਿਹੜੀ ਆ ਉਹ ਨਾ ਕੀਤੀ ਹੋਵੇ ਦੇਖਦੇ ਜੀ ਸਾਡੇ ਅਗਲੇ ਕਾਲਰ ਨਾਲ ਜਿਹੜੇ ਨੇ ਕੌਣ ਨੇ ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਆਪਣੇ ਬਾਰੇ ਦੱਸਿਓ
ਸਤਿ ਸ੍ਰੀ ਅਕਾਲ ਜੀ ਮੈਂ ਮਹਿੰਦਰ ਸਿੰਘ ਬੋਲਾ ਕੈਲੀਫੋਰਨੀਆ ਤੋਂ
ਅੱਛਾ ਜੀ ਜੀ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਕੀ ਕਹੋਗੇ
ਹਾਂਜੀ ਹਾਂਜੀ ਇੱਕ ਪੁੱਛਿਆ ਸੀ ਨਾ ਕੁਐਸਚਨ ਜਾਰ ਔਰ ਜੋਰੂ ਜੋਰੂ ਦਾ ਮਤਲਬ ਹੁੰਦਾ ਔਰਤ ਜਾਰ ਦਾ ਮਤਲਬ ਹੈ ਕੀਮਤੀ ਚੀਜ਼ ਜਿੱਦਾਂ ਗਹਿਣੇ ਜੱਟਾ ਐਰਾ ਵਗੈਰਾ ਜਾਂ ਹੋਰ ਕੋਈ ਕੀਮਤੀ ਚੀਜ਼ ਪਹਿਲਾਂ ਕਹਿੰਦੇ ਨੇ ਲੜਾਈ ਹੁੰਦੀ ਹੈ ਤਿੰਨ ਚੀਜ਼ਾਂ ਦੇ ਜਾਰ ਜੋਰੂ ਤੇ ਜ਼ਮੀਨ ਉਹਦੇ ਨਾਲ ਬਣਦੇ ਦੋ ਅੱਖਰ ਜਿਹੜੇ ਪੁੱਛੇ ਸ਼ਰਮਾ ਨੇ
ਕਿਆ ਬਾਤ ਹੈ ਬਹੁਤ ਸੋਹਣਾ ਤੁਸੀਂ ਜਵਾਬ ਦਿੱਤਾ ਧੰਨ ਦੌਲਤ ਨੂੰ ਕਹਿੰਦੇ
ਨੇ ਹਾਂ ਇਹ ਹੈ ਹਾਂ ਦੌਲਤ ਨੂੰ ਕਹਿੰਦੇ ਨੇ ਜਾਰ ਜੋਰੂ ਔਰ ਜ਼ਮੀਨ
ਠੀਕ ਹੈ ਜੀ ਬਹੁਤ
ਹੋਰ ਕੀ ਹੈ
ਮੈਂ ਕਿਹਾ ਜੀ ਕੁਛ ਹੋਰ ਦੱਸਣਾ ਚਾਹੋ
ਨਾ ਜੀ ਹੋਰ ਕਿਆ ਫੇਰ ਦੱਸਾਂਗੇ ਟਾਈਮ ਹੋ ਚੱਲਿਆ ਤੁਹਾਡਾ ਹੋਰ ਵੀ ਇਹਨੂੰ ਫੋਨ ਕਰਨਾ ਹੋਣਾ
ਬਹੁਤ ਸ਼ੁਕਰੀਆ
ਸਤਿ ਸ਼੍ਰੀ ਅਕਾਲ
ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਇੱਕ ਹੋਰ ਸ਼ਬਦ ਹੈ ਜੀ ਮੁਹਾਰੀ ਮੁਹਾਰੀ ਕਿਹਨੂੰ ਕਹਿੰਦੇ ਨੇ ਬੁੱਝੋ ਜਰਾ ਮੁਹਾਰੀ ਕੀ ਚੀਜ਼ ਹੈ
ਅੱਖ ਰੱਖਦਾ ਤੇ ਚੋਰ ਚੋਰ ਤੱਕਦਾ ਅੱਖ ਰੱਖਦਾ ਅੱਖ ਰੱਖਦਾ ਤੇ ਚੋਰ ਚੋਰ ਤੱਕਦਾ ਮੈਨੂੰ ਲੱਗਦਾ ਡਾਡਾ ਮੇਰੇ ਪੱਖਦਾ ਹੈ ਗੱਭਰੂ ਹੈ ਮਾਝੇ ਵੱਲ ਮੋਰ ਪੱਟ ਤੇ ਉਹ ਹੋਈ ਫਿਦਾ ਜੱਟ ਤੇ ਵੇਖੀ ਮਿੱਤਰ ਉਹ ਚੜਾਉਂਦੀ ਵੰਗਾ ਹੱਟ ਤੇ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ ਉਹ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ ਸੋਹਣੀ ਤਸਵੀਰ ਚੋਂ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ ਉਹ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ
ਵਿੱਚੋਂ ਵਿੱਚ ਸੋਚਾ ਜੋੜੀ ਸੋਹਣੀ ਲੱਗੂ ਸਾਡੀ ਓਏ
ਲਾਡਾ ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ
ਲਾਡਾ ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ
ਮੈਂ ਵਿੱਚੋਂ ਵਿੱਚ ਸੋਚਾ ਜੋੜੀ ਸੋਹਣੀ ਲੱਗੂ ਸਾਡੀ ਓਏ
ਲਾਡਾ ਨਾਲ ਜਾਨੋ ਵੱਧ ਰੱਖੂ ਤੈਨੂੰ ਲਾਡੀ ਓਏ ਜੱਟ ਨੇ ਰਾਹਾਂ ਚੋ ਬੜੇ ਮੋੜ ਨੇ ਹੋਣਾ ਇਹੋ ਹੱਲ ਗੱਲ ਦਾ ਗੱਲ ਦਾ ਹੋਣਾ ਇਹੋ ਹੱਲ ਗੱਲ ਦਾ ਉਹ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ
ਮੈਨੂੰ ਤਾਂ ਸਮਝ ਨੀ ਲੱਗਦੀ ਵੀ ਜੇ ਬੰਦੇ ਨੇ ਫੈਮਿਲੀ ਫੰਕਸ਼ਨ ਕਰਨਾ ਹੋਵੇ ਤਾਂ ਕਿੱਥੇ ਕਰੇ
ਸਿੰਪਲ ਹੈ ਜੀ ਬਿਗ ਬਾਜ਼ਾਰ ਪਲਾਜ਼ਾ
ਤੇ ਜੇ ਗਰੋਸਰੀ ਲੈਣੀ ਹੋਵੇ ਤਾਂ
ਬਿਗ ਬਾਜ਼ਾਰ ਪਲਾਜ਼ਾ
ਤੇ ਜੇ ਜਵੈਲਰੀ ਲੈਣੀ ਹੋਵੇ
ਬਿਗ ਬਾਜ਼ਾਰ ਪਲਾਜ਼ਾ
ਤੇ ਜੇ ਦਿਲ ਕਰੇ ਇੰਡੀਅਨ ਫੂਡ ਖਾਣ ਦਾ
ਸਿੰਪਲ ਹੈ ਜੀ ਬਿਗ ਬਾਜ਼ਾਰ ਪਲਾਜ਼ਾ
ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਬਿਗ ਬਾਜ਼ਾਰ ਪਲਾਜ਼ਾ 'ਚ ਇੰਨਾ ਕੁਝ ਮਿਲ ਸਕਦਾ
ਮਿਲੂਗਾ ਜੀ ਮਿਲੂਗਾ 100% ਹੀ ਮਿਲੂਗਾ
ਇੰਡੀਅਨ ਐਪਲਸ ਇੰਡੀਆਨਾ ਦੇ ਲੋਕਾਂ ਦੇ ਨੇੜੇ ਖੁੱਲ ਗਿਆ ਹੈ ਬਿਗ ਬਾਜ਼ਾਰ ਪਲਾਜ਼ਾ ਲੋਕਾਂ ਦੀਆਂ ਨੀਡਸ ਨੂੰ ਮੁੱਖ ਰੱਖਦੇ ਹੋਏ ਬਿਗ ਬਾਜ਼ਾਰ ਪਲਾਜ਼ਾ 'ਚ ਹੈ ਬਲੂ ਡਾਇਮੰਡ ਬੈਂਕਟ ਹਾਲ ਜਿੱਥੇ ਤੁਸੀਂ ਕਰ ਸਕਦੇ ਹੋ 600 ਤੋਂ ਵੱਧ ਦੀ ਗੈਦਰਿੰਗ ਮੈਰਿਜ ਫੰਕਸ਼ਨ ਬਰਥਡੇ ਪਾਰਟੀਜ਼ ਕਾਰਪੋਰੇਟ ਇਵੈਂਟ ਨਾਲ ਹੀ ਇੰਜੋਏ ਕਰ ਸਕਦੇ ਹੋ ਇੰਡੀਅਨ ਫੂਡ ਉਹ ਵੀ ਵਾਜਿਬ ਰੇਟਾਂ ਤੇ ਬਿਗ ਬਾਜ਼ਾਰ ਪਲਾਜ਼ਾ ਦੇ ਕੋਰ ਮਾਡਰਨ ਜਵੈਲਰੀ ਤੋਂ ਤੁਸੀਂ ਬਾਏ ਕਰ ਸਕਦੇ ਹੋ ਪਾਰਟੀ ਵੇਅਰ ਅਤੇ ਡੇਲੀ ਵੇਅਰ ਜਵੈਲਰੀ ਉਹ ਵੀ ਅਮੇਜ਼ਿੰਗ ਪ੍ਰਾਈਸ ਤੇ ਫੈਮਿਲੀ ਦੀਆਂ ਗਰੋਸਰੀ ਨੀਡਸ ਨੂੰ ਮੁੱਖ ਰੱਖਦੇ ਹੋਏ ਬਿਗ ਬਾਜ਼ਾਰ ਪਲਾਜ਼ਾ ਤੋਂ ਤੁਸੀਂ ਬਾਏ ਕਰ ਸਕਦੇ ਹੋ ਇੰਡੀਅਨ ਗਰੋਸਰੀ ਸਵੀਟਸ ਰੋ ਮੀਟ ਅਤੇ ਮੈਰੀਨੇਟਿਡ ਮੀਟ ਬਿਗ ਬਾਜ਼ਾਰ ਪਲਾਜ਼ਾ ਦੇ ਲੀਕਰ ਸਟੋਰ ਤੋਂ ਤੁਸੀਂ ਬਾਏ ਕਰ ਸਕਦੇ ਹੋ ਕਿਸੇ ਵੀ ਬ੍ਰਾਂਡ ਦੀ ਲੀਕਰ ਜਾਂ ਕੋਈ ਵੀ ਡਰਿੰਕ ਜਦੋਂ ਗੱਲ ਹੋਵੇ ਪੰਜਾਬੀਆਂ ਦੀ ਤਾਂ ਟਰੱਕਾਂ ਵਾਲੇ ਵੀਰਾਂ ਨੂੰ ਕਿੱਦਾਂ ਭੁੱਲਿਆ ਜਾ ਸਕਦਾ ਹੈ ਟਰੱਕਾਂ ਵਾਲੇ ਵੀਰ ਬਿਗ ਬਾਜ਼ਾਰ ਪਲਾਜ਼ਾ ਦੀ ਕਿਚਨ ਤੋਂ ਫਰੈਸ਼ ਖਾਣਾ ਖਾ ਵੀ ਸਕਦੇ ਨੇ ਅਤੇ ਪੈਕ ਕਰਵਾ ਕੇ ਨਾਲ ਵੀ ਲਿਜਾ ਸਕਦੇ ਨੇ ਬਿਗ ਬਾਜ਼ਾਰ ਪਲਾਜ਼ਾ 'ਚ ਜਲਦ ਓਪਨ ਹੋਣ ਜਾ ਰਿਹਾ ਮੇਲਾ ਇੰਡੀਅਨ ਫਾਈਨ ਡਾਇਨਿੰਗ ਰੈਸਟੋਰੈਂਟ ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਡਿਲੀਸ਼ੀਅਸ ਇੰਡੀਅਨ ਫੂਡ ਉਹ ਵੀ ਬੈਸਟ ਪ੍ਰਾਈਸ 'ਚ ਬਿਗ ਬਾਜ਼ਾਰ ਪਲਾਜ਼ਾ ਕੈਟਰਿੰਗ ਦੀ ਸਰਵਿਸ ਵੀ ਪ੍ਰੋਵਾਈਡ ਕਰਦਾ ਹੈ ਸੋ ਫੈਮਿਲੀ ਫੰਕਸ਼ਨਸ ਅਤੇ ਕਾਰਪੋਰੇਟ ਇਵੈਂਟਸ ਲਈ ਹਮੇਸ਼ਾ ਯਾਦ ਰੱਖੋ ਬਿਗ ਬਾਜ਼ਾਰ ਪਲਾਜ਼ਾ ਬਿਗ ਬਾਜ਼ਾਰ ਪਲਾਜ਼ਾ 'ਚ ਬਲੂ ਡਾਇਮੰਡ ਬੈਂਕਟ ਹਾਲ 'ਚ ਕਾਲ ਕਰਨ ਲਈ ਨੰਬਰ ਨੋਟ ਕਰ ਲਓ 317-406-9924 317-406-9924 बिग बाजार तो इंडियन ग्रोसरी स्वीट्स या कैटरिंग सर्विस ले नंबर नोट कर लो 317-640-2400 317-640-2400 बिग बाजार प्लाजा दा पता नोट कर लो
नियर 465 एमर्सन एक्सेट 5425 ईस्ट थॉमसन रोड इंडियन एप्लस इंडियाना 46237
स्वागत करते हैं जी मेरे ख्याल दोबारा से जुड़े ने साडे नाल बापू जी
मैं बजित्र सिंह बोल रहा
अच्छा जी जी की कहना चाहोगे कोई रह गया जवाब
मैं दो शब्दां विच उत्तर दित्ते सीगे एक तां उजरत किनू कहंदे ने
जी दस दिओ किनू कहंदे ने उजरत
उजरत हुंदी है वी जिहड़ा आपां कोई कम करिए ओहदी जिहड़ी मजदूरी है जां आपां नूं ओहदा वजाना मिलदा ना ओह उजरत हुंदी है
अच्छा जी मतलब कारोबार
दूसरा
रकम मिलदी है उस नूं कहंदे ने
हां जी ओनू उजरत कहने आ
अच्छा जी
ते दूसरा जेड़ा गादी कहा ना गादी हुंदी है जी जेड़ा खूहां दे मतलब जब आपां हाइट चलाउंदे सी ना
जी जी
ते ओह एक लकड़ दी एक बहुत 3-4 मीटर लंबी लकड़ हुंदी सी भारी बल्द जोड़ के ना फिर हाइट घुमदा हुंदा सीगा गादी कहंदे ने ते ओ प्रोफेसर मोहन सिंह दी कविता नहीं सी हुंदी खूह दी गादी ते
जी जी अच्छा सो ये ओ वाली तुसी
पढ़ी आओ कि नहीं
नहीं अगर बिलकुल तुहानू दो लाइना याद होण ते तुसी शेयर कर सकदे हो
हां जी
शेयर कर सकते
हो गादी बड़ी नुमारी
जी जी
आउन दियो जेडी ओ गादी बड़ी नुमारी अगे बगदा बहुत हजारी कर इस उत्ते सवारी भुल जावन दोवें जग नी साडे खूह ते बसदा रब नी
क्या बात है जी क्या बात है बहुत वधिया तो गादी दे बारे तुसी दस्या और उजरत दे बारे जवाब दित्ता आके बहुत धन्यवाद करदे हां जी
शुक्रिया
सो बिल्कुल साडे नाल साडे बापू जी बिल्कुल जो हमेशा ही साडे नाल जुड़दे ने और बिल्कुल पुरानियां गल्लां पुरानियां जिहड़ियां चीजां ने शायद ही बिल्कुल सानू अज दे समें दे विच इन्हां चीजां दे बारे सुन के ही पता लगदा है ना कि भी जानकारी जिहड़ी हुंदी है और बड़ा धन्नवाद असीं करदे हां कि तुसी इन्नी वधिया जानकारी साडे तक पहुंचाने हो शेयर करदे हो साडे नाल तुसी और बिल्कुल इत्थे मैं तुहानू दसदा कि साडे कोल बहुत थोड़ा जिहा समा है मैं जांदे जांदे ये भी पुछे कि मोहारी दे बारे अगर तुसी दस सको मोहारी जां मोहारे किन्नू कहा जांदा है जी ते साडे स्रोते ने जी काफी चिर तो एक गीत दी फरमाइश कर रहे सी सो आओ जांदे जांदे पूरी करदे हां जी ते सुनदे हां
कदे सूरज वांगू तपदा सूरज वांगू तपदा कदे शांत सवेरे वरगाया मां मैनू लगदा रहिंदा मैं जवां तेरे वरगाया मां मैनू लगदा रहिंदा मैं जवां तेरे वरगाया कई बारी बापू वांगू दुनिया ते हरख जाया तेरा
ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਅਕਸ਼ ਜੀ ਦੀ ਪਸੰਦ ਤੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਜੁੜਨ ਦੇ ਲਈ ਔਰ ਜਾਂਦੇ ਜਾਂਦੇ ਜਿਨ੍ਹਾਂ ਸਰੋਤਿਆਂ ਨੇ ਜੀ ਜਵਾਬ ਸਾਡੇ ਨਾਲ ਸਾਂਝੇ ਕੀਤੇ ਹੋਏ ਨੇ ਮੈਂ ਇੱਕ ਵਾਰੀ ਸ਼ੇਅਰ ਕਰ ਲਾ ਦੁਬਾਰਾ ਦਲਬੀਰ ਜੀ ਕੁਵੈਤ ਤੋਂ ਜੁੜੇ ਹੋਏ ਨੇ ਥੈਂਕ ਯੂ ਸੋ ਮਚ ਸਾਂਝ ਪਾਉਣ ਦੇ ਲਈ ਔਰ ਪਾਲ ਸ਼ਰਮਾ ਜੀ ਵੀ ਗਾਦੀ ਦਾ ਜਵਾਬ ਦਿੰਦੇ ਨੇ ਬਿਲਕੁਲ ਸਹੀ ਜੋ ਕਿ ਹੁਣੇ ਹੁਣੇ ਸਾਡੇ ਨਾਲ ਸ਼ੇਅਰ ਕਰਕੇ ਗਏ ਨੇ ਬਾਪੂ ਜੀ ਉਹੀ ਜਵਾਬ ਇਹਨਾਂ ਦੇ ਵੱਲੋਂ ਵੀ ਪਤੀਸ ਦੇ ਬਾਰੇ ਵੀ ਦੱਸਿਆ ਔਰ ਇਹਨਾਂ ਨੇ ਬਿਲਕੁਲ ਬਾਕੀ ਜਿਹੜੇ ਜਵਾਬ ਜਰ ਜੋਰੂ ਜ਼ਮੀਨ ਸੀ ਨਾ ਉਹਦੇ ਬਾਬਤ ਵੀ ਇਹਨਾਂ ਨੇ ਬਿਲਕੁਲ ਠੀਕ ਕਿਹਾ ਜੀ ਜਵਾਬ ਦੇ ਕੇ ਗਏ ਸਾਡੇ ਸਰੋਤੇ ਉਹ ਬਿਲਕੁਲ ਠੀਕ ਜਵਾਬ ਦੇ ਕੇ ਗਏ ਨੇ ਥੈਂਕ ਯੂ ਸੋ ਮਚ ਤੁਸੀਂ ਜੁੜੇ ਸਾਡੇ ਨਾਲ ਸਤਪਾਲਗਿਰੀ ਗੋਸਵਾਮੀ ਜੀ ਉਹਨਾਂ ਦੇ ਵੱਲੋਂ ਵੀ ਕੜੀਆਂ ਦੇ ਬਾਬਤ ਜਵਾਬ ਆਇਆ ਸੀ ਬਿਲਕੁਲ ਦਰੁਸਤ ਬਹੁਤ ਵਧੀਆ ਔਰ ਜਾਂਦੇ ਜਾਂਦੇ ਮੈਂ ਪੁੱਛਿਆ ਸੀ ਕਿ ਮੁਹਾਰੀ ਜਾਂ ਮੁਹਾਰੇ ਕਿਹਨੂੰ ਕਹਿੰਦੇ ਨੇ ਤੇ ਹਰਦਿਆਲ ਜੀ ਦੇ ਵੱਲੋਂ ਇਹ ਜਵਾਬ ਆ ਚੁੱਕਿਆ ਬਹੁਤ ਸ਼ੁਕਰੀਆ ਤੁਸੀਂ ਜਵਾਬ ਦਿੱਤਾ ਦਰਅਸਲ ਮੈਂ ਦੱਸਦੇ ਹਾਂ ਕਿ ਜਿੱਦਾਂ ਕੋਈ ਫਸਲ ਜਿਹੜੀ ਹੈ ਜਦੋਂ ਪੱਕ ਜਾਂਦੀ ਹੈ ਤਾਂ ਵੱਢ ਕੇ ਇੱਕ ਥਾਂ ਤੇ ਉੱਤੇ ਉਸਨੂੰ ਗੁਲਾਈ ਦੇ ਵਿੱਚ ਜਦੋਂ ਇਕੱਠੇ ਕਰਦੇ ਨੇ ਕਾਫੀ ਗਿਣਤੀ ਦੇ ਵਿੱਚ ਉਸਨੂੰ ਇਕੱਠੇ ਕਰਕੇ ਇੱਕ ਥਾਂ ਖੜੀ ਕਰਦੇ ਨੇ ਤੇ ਉਸ ਨੂੰ ਮੁਹਾਰੀ ਕਹਿੰਦੇ ਨੇ ਸੋ ਤਿਲਾਂ ਦੀ ਜਿਹੜੀ ਪੱਕੀ ਫਸਲ ਹੁੰਦੀ ਹੈ ਉਸ ਦੇ ਲਈ ਖਾਸ ਤੌਰ ਤੇ ਕਿਹਾ ਜਾਂਦਾ ਪਰ ਉੱਥੇ ਹੀ ਬਾਜਰਾ ਜਵਾਰ ਮੱਕੀ ਦੇ ਟਾਂਡੇ ਸੋ ਉਹਨਾਂ ਨੂੰ ਵੀ ਜਦੋਂ ਲੰਮੇ ਹੋਣ ਕਰਕੇ ਨਾ ਉਹਨਾਂ ਨੂੰ ਇੱਕ ਥਾਂ ਤੇ ਲਾਇਆ ਜਾਂਦਾ ਤੇ ਫਿਰ ਉਹਨੂੰ ਮੁਹਾਰਾ ਕਹਿੰਦੇ ਨੇ ਖੜੇ ਕਰ ਦਿੱਤੇ ਜਾਂਦੇ ਨੇ ਉਸਨੂੰ ਤੇ ਬਾਕੀ ਜੀ ਸੋ ਇਹ ਮੁਹਾਰੇ ਜਾਂ ਮੁਹਾਰੀ ਸੋ ਇਹ ਦੋ ਸ਼ਬਦ ਵਰਤੇ ਜਾਂਦੇ ਨੇ ਸੋ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੀ ਸਾਂਝ ਪਾਉਣ ਦੇ ਲਈ ਅੱਜ ਬੜਾ ਹੀ ਮਜ਼ਾ ਆਇਆ ਕਿ ਕੁਛ ਅਜਿਹੇ ਸ਼ਬਦਾਂ ਦੇ ਬਾਰੇ ਪਤਾ ਲੱਗਿਆ ਬਾਕੀ ਜਿਨ੍ਹਾਂ ਦੇ ਬਾਰੇ ਗਿਆਨ ਨਹੀਂ ਸੀ ਔਰ ਮੇਰੇ ਖਿਆਲ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋਇਆ ਹੋਏਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਜੁੜਨ ਦੇ ਲਈ ਸਾਂਝ ਪਾਉਣ ਦੇ ਲਈ ਮਿਲਦੇ ਹਾਂ ਕੱਲ ਫੇਰ ਸੰਦੀਪ ਲਾਈਵ ਪ੍ਰੋਗਰਾਮ ਚ ਸ਼ਾਮ 6:30 ਵਜੇ ਭਾਰਤੀ ਸਮੇਂ ਮੁਤਾਬਕ ਤਦ ਤੱਕ ਲਈ ਆਪਣਾ ਔਰ ਆਪਣਿਆਂ ਦਾ ਰੱਖਿਓ ਜੀ ਬਹੁਤ ਸਾਰਾ ਖਿਆਲ